ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਪੜ ਪੜ ਆਲਮ ਫਾਜ਼ਿਲ ਹੋਇਓ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮਾਂ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਜਿਹਦੇ ਵਿੱਚ ਜ਼ਿਆਦਾਤਰ ਸਪਿਰਚੁਅਲ ਜਿਹੜੇ ਟੌਪਿਕਸ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਂਦਾ ਕੁਝ ਰਿਲੀਜੀਅਸ ਵੀ ਹੁੰਦੇ ਨੇ ਐਥੀਕਲ ਵੀ ਹੁੰਦੇ ਨੇ ਪੋਲੀਟੀਕਲ ਵੀ ਹੁੰਦੇ ਨੇ ਸੋਸ਼ਲ ਐਕਟੀਵਿਟੀਜ਼ ਵੀ ਹੁੰਦੀਆਂ ਨੇ ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੈ ਇਹ ਲਾਈਵ ਕੀਤਾ ਜਾਂਦਾ ਵਿਦਆਊਟ ਐਨੀ ਐਡਵਰਟਾਈਜ਼ਮੈਂਟ ਕੋਈ ਇਹਦੀ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਅਤੇ ਨਾ ਹੀ ਕੋਈ ਕਾਪੀ ਪੇਪਰ ਹੁੰਦਾ ਮੇਰਾ ਪ੍ਰੋਗਰਾਮ ਜਦੋਂ ਸ਼ੁਰੂ ਹੋ ਜਾਂਦਾ 40 ਮਿੰਟ 50 ਮਿੰਟ ਉਹ ਕੰਟੀਨਿਊਸਲੀ ਉਸ ਟੌਪਿਕ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਕਿਉਂਕਿ ਮੈਂ ਕੰਪੈਰੀਟਿਵ ਰਿਲੀਜਨ ਦੀ ਸਰਚ ਕੀਤੀ ਹੈ ਰਿਸਰਚ ਕੀਤੀ ਹੈ PhD ਕੀਤੀ ਹੈ ਇਸ ਕਰਕੇ ਇਹ ਟੌਪਿਕ ਜਿਹੜੇ ਨੇ ਕੁਛ ਮੈਂ ਪੜ੍ਹੇ ਕੁਛ ਲਿਖੇ ਬੁੱਕਸ ਲਿਖੀਆਂ ਅਤੇ ਨਾਲ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਪ੍ਰੈਕਟੀਕਲ ਤਜਰਬਾ ਕੀਤਾ ਜੋ ਕੁਛ ਵੀ ਕੁਝ ਮੈਂ ਸਿੱਖਿਆ ਜੋ ਕੁਛ ਵੀ ਮੈਨੂੰ ਫਾਇਦਾ ਹੋਇਆ ਮੈਂ ਚਾਹੁੰਦਾ ਕਿ ਉਹ ਤੁਹਾਡੇ ਨਾਲ ਸ਼ੇਅਰ ਕਰਾਂ ਜਿਸ ਤਰ੍ਹਾਂ ਮੈਨੂੰ ਫਾਇਦਾ ਹੋਇਆ ਹੋ ਸਕਦਾ ਤੁਹਾਨੂੰ ਵੀ ਫਾਇਦਾ ਹੋ ਸਕੇ ਬਾਕੀ ਬਹਿਸ ਦਾ ਵਿਸ਼ਾ ਕੋਈ ਨਹੀਂ ਆਰਗੂਮੈਂਟ ਕੋਈ ਨਹੀਂ ਕਿਉਂਕਿ ਆਰਗੂਮੈਂਟ 'ਚ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ ਸੋ ਸਿੰਪਲ ਤਰੀਕੇ ਨਾਲ ਵੱਖ ਵੱਖ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ ਅੱਜ ਦਾ ਜਿਹੜਾ ਅਸੀਂ ਟੌਪਿਕ ਲਵਾਂਗੇ ਉਹ ਹੈ ਕਿ ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ ਸਾਡੀ ਜ਼ਿੰਦਗੀ ਦਾ ਅੰਤਿਮ ਉਦੇਸ਼ ਕੀ ਹੈ ਹਰ ਬੰਦੇ ਦੇ ਉਦੇਸ਼ ਤਾਂ ਅਨੇਕਾਂ ਹੁੰਦੇ ਨੇ ਪਰ ਅਖੀਰਲਾ ਸਭ ਤੋਂ ਜਿਹੜਾ ਸੁਪਰੀਮ ਹੈ ਉਹ ਉਦੇਸ਼ ਕੀ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778 ਟੌਪਿਕ ਦੇ ਨਾਲ ਰਹੀਓ ਲੈਂਗੁਏਜ ਪਿਆਰੀ ਬੋਲਿਓ ਪਿਆਰ ਜਵਾਬ ਲਈਓ ਪਿਆਰ ਹੀ ਸਾਰਾ ਕੁਛ ਹੈ ਸੋ ਇਹ ਜਿਹੜਾ ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ 3-4-5 ਬੰਦਿਆਂ ਨੂੰ ਬੁਲਾਓ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਫਾਈਨਲ ਨਾ ਕਰੋ ਕਿਉਂਕਿ ਉਹਨਾਂ ਨੇ ਪੈਸੇ ਢੇਰ ਸਾਰੇ ਕਮਾਉਣੇ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਪਤਾ ਲੱਗੂ ਵੀ ਤੁਹਾਨੂੰ ਕੀ ਫਾਇਦਾ ਕਰਦੇ ਨੇ ਕੈਸ਼ਬੈਕ ਤੁਹਾਨੂੰ ਕਿੰਨਾ ਦਿੰਦੇ ਨੇ ਕਿ ਇੱਕ ਫੇਸਬੁੱਕ ਦੇ ਉੱਤੇ ਸੋਢੀ ਸਾਹਿਬ ਨੇ ਉਹ ਕਹਿੰਦੇ ਇਟਸ ਲੀਗਲ ਕੈਸ਼ਬੈਕ ਦੇਣਾ ਅਸੀਂ ਲਿਖ ਕੇ ਦਿੰਦੇ ਹਾਂ ਵੀ ਤੁਹਾਨੂੰ ਇੰਨਾ ਪੈਸਾ ਜੇ ਤੁਸੀਂ ਮਕਾਨ ਖਰੀਦੋ ਜਾਂ ਵੇਚੋ ਉਹ ਕਹਿੰਦੇ ਨੇ ਵੀ ਸਾਨੂੰ ਜੋ ਕੁਛ ਮਿਲੂਗਾ ਉਹਦੇ ਵਿੱਚ ਅਸੀਂ ਦੱਸਾਂਗੇ ਅਸੀਂ ਇੰਨਾ ਰੱਖਣਾ ਬਾਕੀ ਤੁਹਾਡਾ ਸੋ ਤੁਸੀਂ ਗੱਲ ਖੁੱਲ ਕੇ ਗੱਲ ਕਰ ਲਓ ਤੁਹਾਡੇ ਪੈਸਿਆਂ ਦਾ ਫਾਇਦਾ ਮੇਰਾ ਤਾਂ ਕੋਈ ਫਾਇਦਾ ਨਹੀਂ ਨਾ ਹੀ ਕੋਈ ਮੈਨੂੰ ਅਰਫਾ ਜੀ ਨੇ ਕਿਹਾ ਕਿ ਮੇਰੀ ਐਡ ਕਰ ਦਿਓ ਉਹਨਾਂ ਨਾਲ ਮੈਂ ਡੀਲ ਕੀਤਾ ਸ਼ੀ ਇਜ਼ ਅ ਵੰਡਰਫੁਲ ਲੇਡੀ ਲੇਡੀ ਮੈਨ ਜਿਹੜੀ ਲੇਡੀ ਆਫ ਵਰਡਸ ਐਕਸ਼ਨ ਦੇ ਉੱਤੇ ਹੈ ਸੋ ਇਸ ਕਰਕੇ ਮੈਂ ਉਹਨਾਂ ਦੇ ਬਾਰੇ ਕੁਝ 4 ਸ਼ਬਦ ਕਹਿਣਾ ਪਰ ਮੈਂ ਇਹ ਨਹੀਂ ਕਹਿੰਦਾ ਉਹਨਾਂ ਨੂੰ ਤੁਸੀਂ ਕੰਮ ਦਿਓ ਮੈਂ ਕਹਿੰਦਾ ਪਰਖ ਤਾਂ ਲਓ ਇੱਕ ਵਾਰੀ ਬੁਲਾ ਤਾਂ ਲਓ ਫਿਰ ਪਤਾ ਲੱਗ ਜੂਗਾ ਅਤੇ ਜੇ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ ਫੋਨ ਚਾਹੀਦਾ 6478-9862-45 6478-9862-45 ਉਹਨਾਂ ਨੂੰ ਫੋਨ ਕਰ ਲਓ ਗੱਲਬਾਤ ਕਰੋ ਬਾਕੀ ਨਾਲ ਵੀ ਗੱਲਬਾਤ ਕਰੋ ਜਿਹੜਾ ਤੁਹਾਨੂੰ ਫਿਰ ਵਧੀਆ ਲੱਗੇ ਉਹਨੂੰ ਤੁਸੀਂ ਕੰਮ ਦੇ ਦਿਓ ਮੈਨੂੰ ਪੂਰਨ ਯਕੀਨ ਹੈ ਕਿ ਜੋ ਕੁਛ ਮੈਂ ਤੁਹਾਨੂੰ ਕਿਹਾ ਅਰਫਾ ਜੀ ਦੇ ਬਾਰੇ ਤੁਹਾਨੂੰ ਉਹ ਮੇਰੀ ਗੱਲਾਂ ਤੇ ਯਕੀਨ ਆਊਗਾ ਜੇ ਨਹੀਂ ਯਕੀਨ ਹੁੰਦਾ ਤੁਸੀਂ ਕਿਸੇ ਨੂੰ ਹੋਰ ਦਿਓ ਪਰ ਫਿਰ ਵੀ ਸਟਿਲ ਮੇਰੇ ਕਹਿਣ ਨਾਲ ਤੁਹਾਡੇ ਪੈਸੇ ਤਾਂ ਬਹੁਤ ਵੱਧ ਜਾਣਗੇ ਤੁਹਾਡਾ ਕੰਮ ਤਾਂ ਵਧੀਆ ਹੋਊਗਾ ਤੁਹਾਨੂੰ ਰੀਅਲ ਸਟੇਟ ਦੇ ਏਜੰਟ ਦੀ ਪਛਾਣ ਕਰਨੀ ਤਾਂ ਸੌਖੀ ਹੋ ਜੂਗੀ ਕਈ ਵਾਰੀ ਅਸੀਂ ਸੋਚਦੇ ਵੀ ਜਾਣ ਪਛਾਣ ਵਾਲਾ ਜਦੋਂ ਤੁਸੀਂ ਕਲੋਜ਼ ਕਰਦੇ ਹੋ ਡੀਲ ਉਹ ਵੀ ਡਿਪੈਂਡ ਕਰਦਾ ਹਰ ਆਦਮੀ ਦੀ ਪਰਸਨੈਲਿਟੀ ਤੇ ਵੀ ਉਹ ਕਿੰਨਾ ਵਧੀਆ ਤੁਹਾਨੂੰ ਡੀਲ ਕਰਦਾ ਕਿੰਨਾ ਆਰਗੂਮੈਂਟ ਕਿੰਨਾ ਵਧੀਆ ਕਰਦਾ ਕਈਆਂ ਨੂੰ ਕਰਨਾ ਹੀ ਆਉਂਦਾ ਇਧਰੋਂ ਲਿਆ ਉਧਰ ਪੇਪਰ ਫੜਾਦਾ ਉਧਰੋਂ ਲਿਆ ਉਧਰ ਪੇਪਰ ਫੜਾ ਤੇ ਫਸ ਗਏ ਤੁਸੀਂ ਹੋ ਪੀਸ ਤੇ ਤੁਸੀਂ ਹੋ ਜੇ ਕੋਈ ਤੁਹਾਡਾ ਵਧੀਆ ਹੋਵੇ ਬੇਸ਼ੱਕ ਉਹ ਕਮਿਸ਼ਨ ਥੋੜੀ ਮੋਟੀ ਵੱਧ ਵੀ ਲੈ ਲੇ ਪਰ ਜਿਹਨੂੰ ਗੱਲਬਾਤ ਕਰਨੀ ਉਹ ਤੁਹਾਡੇ ਹਜ਼ਾਰਾਂ ਡਾਲਰ ਉਂਝ ਹੀ ਫਾਇਦਾ ਕਰ ਦੂਗਾ ਸੋ ਐਨੀ ਵੇ ਇਹ ਤੁਸੀਂ ਆਪ ਸੈਨਿਓ ਆਪ ਫੈਸਲਾ ਕਰਨਾ ਸੋ ਅਰਫਾ ਮੁਜ਼ੱਫਰ ਫੋਨ ਨੰਬਰ 6478-9862-45 ਸੋ ਪਹਿਲਾਂ ਸੁਣੋ ਆਪਾਂ ਗਾਣਾ ਉਸ ਤੋਂ ਬਾਅਦ ਆਪਾਂ ਆਪਣੇ ਟੌਪਿਕ ਤੇ ਆਉਂਦੇ ਹਾਂ ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਟੌਪਿਕਸ ਹੁੰਦੇ ਨੇ ਉਨ੍ਹਾਂ ਦਾ ਜਿਹੜਾ ਮੇਨ ਪਰਪਜ਼ ਹੁੰਦਾ ਉਹ ਸਪਿਰਚੁਅਲ ਟੀਚਿੰਗਸ ਹੁੰਦੀਆਂ ਨੇ। ਰਿਲੀਜੀਅਸ ਟੀਚਿੰਗ ਦੇ ਬਾਰੇ ਵੀ ਗੱਲ ਕਰਦੇ ਹਾਂ, ਐਥੀਕਲ ਟੀਚਿੰਗ ਦੇ ਬਾਰੇ ਵੀ ਗੱਲ ਕਰਦੇ ਹਾਂ, ਕਦੇ ਕਦੇ ਜਦੋਂ ਸਾਡੀ ਪੋਲੀਟਿਕਸ ਹੁੰਦੀ ਹੈ, ਇੱਥੇ ਕੋਈ ਇਲੈਕਸ਼ਨ ਇੰਡੀਆ 'ਚ ਹੁੰਦਾ, ਪਾਕਿਸਤਾਨ 'ਚ ਹੁੰਦਾ, ਜਾਂ ਕੈਨੇਡਾ ਅਮਰੀਕਾ ਚ ਹੁੰਦਾ ਉਹਦੇ ਬਾਰੇ ਵੀ ਜਿਹੜੇ ਇੱਥੋਂ ਦੇ ਇਲੈਕਟਡ ਮੈਂਬਰਸ ਨੇ, ਮੈਂਬਰ ਆਫ ਪਾਰਲੀਮੈਂਟ ਨੇ ਜਾਂ MPP ਨੇ, ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਇੰਟਰਵਿਊਜ਼ ਵੀ ਕੀਤੀ ਜਾਂਦੀ ਹੈ। ਕਦੇ ਕਦੇ ਕੋਈ ਸੰਤ ਮਹਾਤਮਾ ਵੀ ਜਦੋਂ ਕੈਨੇਡਾ ਚ ਆਉਂਦੇ ਨੇ ਉਨ੍ਹਾਂ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ। ਹਲਕੇ ਫੁਲਕੇ ਢੰਗ ਦੇ ਨਾਲ ਉਨ੍ਹਾਂ ਨੂੰ ਕੁਐਸਚਨ ਪੁੱਛੇ ਜਾਂਦੇ ਨੇ, ਇੰਟਰਵਿਊ ਕੀਤੇ ਜਾਂਦੇ ਆ। ਕੋਈ ਆਪਣਾ ਇਹ ਨਹੀਂ ਹੈ ਕਿ ਮੈਂ ਆਪਣੀ ਨੌਲੇਜ ਉਨ੍ਹਾਂ ਨੂੰ ਸ਼ੋਅ ਕਰਾਂ, ਕਿਉਂਕਿ ਬੁਰਾ ਜੋ ਢੂੰਡਣ ਮੈਂ ਚਲਾ, ਬੁਰਾ ਨਾ ਮਿਲਿਆ ਕੋਈ, ਜਬ ਤਕ ਮਨ ਖੋਜਾ ਆਪਣਾ ਮੁਸੇ ਬੁਰਾ ਨਾ ਕੋਈ। ਦੂਜਿਆਂ ਦੇ ਨੁਕਸ ਕੱਢਣੇ ਬਹੁਤ ਆਸਾਨ ਹੁੰਦੇ ਨੇ, ਕਿਉਂਕਿ ਅਸੀਂ ਬਾਹਰਲੀਆਂ ਤਰੀਕੇ ਨਾਲ, ਬਾਹਰਲੀ ਅਕਲ ਦੇ ਨਾਲ ਸੋਚਦੇ ਹਾਂ। ਜਦੋਂ ਅਸੀਂ ਆਪਣੇ ਨੁਕਸ ਕੱਢਣੇ ਸ਼ੁਰੂ ਕਰ ਦਿਆਂਗੇ ਵੀ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ, ਉਦੋਂ ਹੀ ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਮੇਨ ਪਰਪਜ਼ ਹੈ, ਉਦੇਸ਼ ਹੈ, ਅਲਟੀਮੇਟ ਗੋਲ ਹੈ, ਸਮਮ ਬੋਨਮ ਹੈ, ਉਸ ਦੇ ਨੇੜੇ ਹੁੰਦੇ ਜਾਂਦੇ ਹੋ। ਸਾਡੀ ਜ਼ਿੰਦਗੀ ਦਾ ਅੰਤਿਮ ਉਦੇਸ਼ ਕੀ ਹੈ? ਸਾਡੀ ਜ਼ਿੰਦਗੀ ਦਾ ਅੰਤਿਮ ਉਦੇਸ਼ ਹੈ ਕਿ ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਹੈਪੀਨੈਸ ਚਾਹੁੰਦਾ, ਖੁਸ਼ੀ ਚਾਹੁੰਦਾ। ਕੋਈ ਵੀ ਬੰਦਾ ਦੁਨੀਆਂ 'ਚ ਅਜਿਹਾ ਨਹੀਂ ਜਿਹੜਾ ਕਿ ਖੁਸ਼ੀ ਨਹੀਂ ਚਾਹੁੰਦਾ। ਹਰ ਬੰਦਾ ਚਾਹੁੰਦਾ ਕਿ ਮੈਨੂੰ ਦੁੱਖ ਤਕਲੀਫ ਆਉਣ ਨਾ, ਮੇਰੀ ਸਾਰੀ ਜ਼ਿੰਦਗੀ ਫੁੱਲ ਆਫ ਹੈਪੀਨੈਸ ਰਹੇ। ਹੈਪੀਨੈਸ ਕਿਵੇਂ ਆਊਗੀ, ਉਹਨੂੰ ਕਿਵੇਂ ਪ੍ਰਾਪਤ ਕਰਨਾ, ਇਹ ਰੂਹਾਨੀਅਤ ਦਾ ਮਾਰਗ ਹੈ। ਦੁਨੀਆਂ ਦੇ ਅੰਦਰ ਜਿੰਨੇ ਵੀ ਧਰਮ ਨੇ, ਵੱਡੇ ਧਰਮ ਲੈ ਲਓ ਜਿਹੜੇ ਕਿ ਬਹੁਤ ਪੁਰਾਣੇ ਨੇ, ਚਾਹੇ ਉਹ ਯੂਦਾਇਜ਼ਮ ਲੈ ਲਓ, ਇਸਲਾਮ ਲੈ ਲਓ, ਕ੍ਰਿਸਚੈਨਿਟੀ ਲੈ ਲਓ, ਹਿੰਦੂਇਜ਼ਮ ਲੈ ਲਓ, ਜੈਨਿਜ਼ਮ ਲੈ ਲਓ, ਬੁੱਧਿਜ਼ਮ ਲੈ ਲਓ, ਤਾਓਇਜ਼ਮ ਲੈ ਲਓ, ਜਾਂ ਹੁਣ ਪਿਛਲੇ 100-150 ਸਾਲ ਤੋਂ ਰਾਧਾ ਸਵਾਮੀ ਮਿਸ਼ਨ ਆਏ ਨੇ, ਬ੍ਰਹਮ ਕੁਮਾਰੀ ਮਿਸ਼ਨ ਆਏ ਨੇ, ਉਹ ਸਾਰਿਆਂ ਦੀ ਜੋ ਤੁਸੀਂ ਫਿਲਾਸਫੀ ਪੜ੍ਹਦੇ ਹੋ, ਉਹਨਾਂ ਸਾਰਿਆਂ ਦੇ ਵਿਚਾਰ ਪੜ੍ਹਦੇ ਹੋ, ਕਿਸੇ ਨਾ ਕਿਸੇ ਢੰਗ ਨਾਲ, ਕਿਸੇ ਨਾ ਕਿਸੇ ਢੰਗ ਨਾਲ ਮੋਸਟਲੀ ਉਹਨਾਂ ਸਾਰਿਆਂ ਦੇ ਇੱਕੋ ਹੀ ਵਿਚਾਰ ਨੇ ਕਿ ਉਹ ਸਾਨੂੰ ਦੱਸਦੇ ਨੇ ਕਿ ਇਨਸਾਨ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋ ਸਕਦਾ ਹੈ। ਭਾਵੇਂ ਉਹਨਾਂ ਦੀਆਂ ਸ਼ਬਦ ਡਿਫਰੈਂਟ ਹੋ ਸਕਦੇ ਨੇ, ਉਹਨਾਂ ਦੀਆਂ ਐਗਜ਼ਾਮਪਲ ਡਿਫਰੈਂਟ ਹੋ ਸਕਦੀਆਂ ਨੇ, ਪਰ ਬੇਸ ਆਫ ਅਸੈਂਸ ਜਿਹੜਾ ਹੈਗਾ ਉਹ ਸਭ ਦਾ ਰੂਹਾਨੀਅਤ ਦੇ ਵਿੱਚ ਇੱਕ ਹੈ। ਦੇਖ ਲਓ ਦੁਨੀਆਂ ਦੇ ਅੰਦਰ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਸ ਧਰਤੀ ਦੇ ਉੱਤੇ ਜਦੋਂ ਵੀ ਦੁੱਖ ਤਕਲੀਫਾਂ ਵੱਧਦੀਆਂ ਨੇ, ਜਿਵੇਂ ਲਾਰਡ ਕ੍ਰਿਸ਼ਨ ਨੇ ਕਿਹਾ ਸੀ, ਜਦੋਂ ਜਦੋਂ ਅਤਿਆਚਾਰ ਵਧਣੇ ਸ਼ੁਰੂ ਹੋ ਜਾਂਦੇ ਨੇ ਤਾਂ ਪਰਮਾਤਮਾ ਆਪਣੇ ਕਿਸੇ ਬੱਚੇ ਨੂੰ ਇਸ ਦੁਨੀਆਂ ਤੇ ਸਾਡੇ ਵਰਗਾ ਬਣਾ ਕੇ ਭੇਜਦਾ ਤਾਂ ਕਿ ਸਾਨੂੰ ਸਮਝਾ ਬੁਝਾ ਕੇ ਲਿਆਉਣ ਕਿ ਸਾਡੀ ਜ਼ਿੰਦਗੀ ਦਾ ਅਸਲੀ ਪਰਪਜ਼ ਕੀ ਹੈ। ਉਸ ਨੂੰ ਪਰਪਜ਼ ਨੂੰ ਸਮਝਾ ਕੇ ਪ੍ਰੈਕਟੀਕਲੀ ਅੰਦਰ ਲਿਜਾ ਕੇ ਉਹ ਸਾਨੂੰ ਵਾਪਸ ਉਸ ਪਰਮਾਤਮਾ ਦੇ ਨਾਲ, ਉਸ ਖੁਦਾ ਦੇ ਨਾਲ, ਉਸ ਵਾਹਿਗੁਰੂ ਦੇ ਨਾਲ, ਉਸ ਸ਼ਿਵ ਬਾਬਾ ਦੇ ਨਾਲ ਮਿਲਾ ਸਕਣ। ਪਿਛਲੇ 2 ਹਫ਼ਤੇ ਪਹਿਲਾਂ ਇੱਥੇ ਬ੍ਰਹਮ ਕੁਮਾਰੀਜ਼ ਦੇ ਵਿੱਚ ਸ਼ਿਵ ਦਾ ਸਿਸਟਰ ਸ਼ਿਵਾਨੀ ਆਏ ਸੀਗੇ, ਇੰਟਰਨੈਸ਼ਨਲ ਜਿਹੜਾ ਸਾਡਾ ਸੈਂਟਰ ਹੈ ਡੈਰੀ ਅਤੇ ਏਅਰਪੋਰਟ ਦੇ ਉੱਤੇ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਉਹਨਾਂ ਦੇ ਬੜੇ ਵਧੀਆ ਵਿਚਾਰ ਸੁਣੇ। ਤੇ ਉਹਨਾਂ ਨੇ ਇੱਕ ਗੱਲ, ਹਰ ਬੰਦਾ ਜਦੋਂ ਤੁਸੀਂ ਕਿਤੇ ਜਾਂਦੇ ਹੋ ਨਾ, ਕਦੇ ਉਹਨਾਂ ਦੇ ਨੁਕਸ ਕੱਢਣ ਨਾ ਜਾਓ, ਸਗੋਂ ਜੋ ਵੀ ਤੁਹਾਨੂੰ ਕੋਈ ਚੰਗੀ ਗੱਲ ਲੱਗਦੀ ਹੈ ਉਹ ਲੈ ਕੇ ਉਹਦਾ ਫਾਇਦਾ ਉਠਾਓ। ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਵੀ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਉਦੋਂ, ਅੱਜ ਕੱਲ੍ਹ ਦੀ ਸਭ ਤੋਂ ਵੱਡੀ ਬਿਮਾਰੀ ਹੈ, ਪਹਿਲਾਂ ਹੁੰਦੇ ਸੀ ਅਖਬਾਰ ਜਾਂ ਅਸੀਂ ਸਿਗਰਟ ਪੀਂਦੇ ਹਾਂ ਜਾਂ ਤੰਬਾਕੂ ਖਾਂਦੇ ਹਾਂ, ਪਰ ਅੱਜ ਸਭ ਤੋਂ ਵੱਡੀ ਬਿਮਾਰੀ ਸਾਡੀ ਸੈੱਲ ਫੋਨ ਹੈ, ਮੋਬਾਈਲ ਫੋਨ ਹੈ। ਅਸੀਂ ਸਿਰਹਾਣੇ ਦੇ ਕੋਲੇ ਰੱਖਿਆ ਹੁੰਦਾ, ਹਰ ਇੱਕ ਮਿੰਟ ਬਾਅਦ ਘੈਂਟੀ ਖੜਕੀ ਜਾਂਦੀ ਹੈ, ਉਹ ਸਾਨੂੰ ਇਕਾਂਤ ਦੇ ਵਿੱਚ ਮੈਡੀਟੇਸ਼ਨ ਨਹੀਂ ਕਰਨ ਦਿੰਦੀ। ਬੜੀ ਵਧੀਆ ਗੱਲ ਲੱਗੀ ਜਦੋਂ ਮੈਂ ਉਹ ਛੱਡਿਆ ਤੇ ਮੈਂ ਦੇਖਿਆ ਫਾਇਦਾ ਹੋ ਗਿਆ, ਕਿਉਂਕਿ ਨਹੀਂ ਤਾਂ ਜਦੋਂ ਵੀ ਸਵੇਰੇ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ, ਜੇ ਬੰਦੇ ਆ ਤੂੰ ਬੰਦਗੀ ਨਾ ਕੀਤੀ ਤੇ ਇੱਥੋਂ ਚੰਗੇ ਕੁੱਤੇ। ਸਾਰੇ ਧਰਮ ਹੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਸਵੇਰੇ ਸਵੇਰੇ ਉੱਠ ਕੇ ਪਰਮਾਤਮਾ ਦੀ, ਉਸ ਸ਼ਿਵ ਬਾਬਾ ਦੀ, ਉਸ ਖੁਦਾ ਦੀ ਇਬਾਦਤ ਦੇ ਵਿੱਚ ਬੈਠੋ। ਪਰ ਜਦੋਂ ਹੱਥ ਵਿੱਚ ਫੋਨ ਹੁੰਦਾ, ਸੈੱਲ ਫੋਨ ਹੁੰਦਾ, ਹਰ ਮਿੰਟ ਸਾਡਾ ਧਿਆਨ ਉਧਰ ਜਾਂਦਾ, ਫਿਰ ਸਾਡੀ ਕੰਸੈਂਟਰੇਸ਼ਨ ਕਿਵੇਂ ਲੱਗੂਗੀ? ਸੋ ਇਸ ਕਰਕੇ ਕੋਈ ਨਾ ਕੋਈ ਚੀਜ਼ ਹਰ ਬੰਦਾ ਕਿਸੇ ਨਾ ਕਿਸੇ ਧਰਮ ਤੋਂ ਸਿੱਖਦਾ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਦੁਨੀਆਂ ਅੰਦਰ ਜਿੰਨੇ ਵੀ ਧਰਮ ਨੇ, ਹਰ ਧਰਮ ਦੇ ਉਨ੍ਹਾਂ ਦੇ ਉਪਾਸਕ ਨੇ, ਉਨ੍ਹਾਂ ਨੂੰ ਮੰਨਣ ਵਾਲੇ ਨੇ, ਤੇ ਉਹ ਇਹ ਗੱਲ ਸੋਚਦੇ ਨੇ ਕਿ ਸਾਡਾ ਧਰਮ ਹੀ ਸਭ ਤੋਂ ਵਧੀਆ, ਸਾਡੇ ਗੁਰੂ ਨੇ, ਸਾਡੇ ਪੈਗੰਬਰ ਨੇ ਜੋ ਟੀਚਿੰਗ ਦਿੱਤੀਆਂ ਨੇ ਉਹੀ ਟੌਪ ਦੀਆਂ ਨੇ, ਜਦੋਂ ਕਿ ਹਕੀਕਤ ਇਹ ਹੈ ਕਿ ਹਰ ਧਰਮ ਦੇ ਵਿੱਚ ਸਪਿਰਚੁਅਲਿਟੀ ਇੱਕੋ ਹੀ ਗੱਲ ਹੈ। ਅੱਜ ਅਸੀਂ ਗੱਲ ਕਰ ਰਹੇ ਸੀ ਕਿ ਹਰ ਬੰਦਾ ਖੁਸ਼ ਹੋਣਾ ਚਾਹੁੰਦਾ ਹੈ, ਖੁਸ਼ੀ ਕਿੱਥੋਂ ਮਿਲੇਗੀ? ਕਬੀਰ ਸਾਹਿਬ ਇੱਕ ਉੱਚ ਕੋਟੀ ਦੇ ਸੰਤ ਮਹਾਤਮਾ ਹੋਏ ਨੇ, ਉਨ੍ਹਾਂ ਨੇ ਇੱਕ ਬਹੁਤ ਸੁੰਦਰ ਐਗਜ਼ਾਮਪਲ ਦਿੱਤੀ ਸੀ, ਵਸਤੂ ਕਹੀਂ ढूंढे कहीं किब्बे दावे हाथ, कहो कबीर तब पाइये, जब भेदी लीजिए साथ, भेदी लिया साथ का दीन बस लखाए, कोट जन्म का पंध था पल में पहुंचा जाए। कबीर साहब कहंदे भी भरावा चीज किते पई है, लभदा तू किते होर फिरदे, तेनू ओ चीज किवें मिलूगी, जिन्ना चिर तक तू उथे नहीं पहुंचता जिथे कि चीज हैगी, ओ चीज हैगी जिहदी तू खोज कर रहे है, उन्ना चिर तू लभ नहीं सकदा। ते उहदे लई कबीर साहब ने अगे की है, कहो कबीर तब पाइए जब भेदी लीजिए साथ, भेद एक्सपर्ट, के जे तुहानू ओ एक्सपर्ट मिल जाए भी भाई साहब भैन जी ओ चीज उथे पई है, आ तेनू मैं दिखा दिया क्योंकि मैं उथे चीज देखी है, फिर तुसी आसानी नाल लभ लोगे। आपां इंडिया तो कोई नैगरा फॉल्स आ रहे है, नैगरा फॉल्स दी गूगल दे उत्ते यूट्यूब दे उत्ते जिन्नियां मर्जी तुसी रिसर्च कर लो, पर जे तुहानू अचानक कोई बंदा मिले भी तुसी जाना नैगरा फॉल्स देखन, मैं उथे हजारां बार गया, चलो मेरे नाल, तुहानू ईजी हो जाएगा। इसे तरह जेड़ा अंदर दा मार्ग है, जेड़ा खुशी दा मार्ग है, जे तुहानू कोई परफेक्ट गुरु मिल जाए, परफेक्ट मास्टर मिल जाए, हर धर्म कहदा मेरे आला ही परफेक्ट है, आपां इस बहस दे विच नहीं पैना, जिदे भी लड़ लगोंगे जे तुहानू कोई फायदा मिलदा है, जे जिन्हू फायदा मिल जांदा ओ रौला नहीं पाउंदा। जिस तरह जेड़ा गूंगा हुंदा डैफ हुंदा है, उहनू गुड़ दिओ जां लड्डू दिओ, उहनू स्वाद आ जांदा है, जे उहनू पुछो भी तेनू कहे जा स्वाद आ जांदा, ओह एक्सप्लेन नहीं कर सकदा, गूंगा है क्योंकि ऊ करी जाऊगा। इसे तरह ही जेड़े बंदे नू जेड़ी जो बंदा कहना उहदे विच इनकलूडिंग फीमेल्स भी ने, जेड़ा भी बंदा मेहनत करके अंदर उस लाइट दे दर्शन कर लैंदा है, ते ओ जिहड़ा स्वाद अंदर ला आउंदा है ओ बाहर उहनू एक्सप्लेन करना बड़ा मुश्किल हुंदा, एक्सप्लेन करके लैणा भी की है। जिस तरह जेड़ी सेंट दी इतर दी शीशी हुंदी है, जे उहदे उत्ते ढक्कन लग्या रहे ਤਾਂ ਜਿੱਥੇ ਵੀ ਤੁਸੀਂ ਸ਼ੀਸ਼ੀ ਰੱਖੋ ਉਦੋਂ ਬਾਹਰ ਹੀ ਬਾਹਰੋਂ ਵੀ ਉਹਦੀ ਖੁਸ਼ਬੂ ਆਉਂਦੀ ਰਹਿੰਦੀ ਹੈ, ਪਰ ਜੇ ਢੱਕਣ ਖੋਲ ਦਿਆਂਗੇ ਤਾਂ ਸੈਂਟ ਦੀ ਸਾਰੀ ਖੁਸ਼ਬੂ ਉੱਡ ਜੂਗੀ ਤੇ ਸ਼ੀਸ਼ੀ ਖਾਲੀ ਹੋ ਜੂਗੀ। ਇਸੇ ਤਰ੍ਹਾਂ ਹੀ ਜਿਹੜਾ ਬੰਦਾ ਮਿਹਨਤ ਅੰਦਰ ਕਰਦਾ, ਅੰਦਰੋਂ ਖੁਸ਼ੀ ਲੱਭਦਾ, ਤੇ ਜਦੋਂ ਉਹਨੂੰ ਉਹ ਖੁਸ਼ੀ ਮਿਲ ਜਾਂਦੀ ਹੈ, ਡਿਵਾਈਨ ਲਾਈਟ ਮਿਲ ਜਾਂਦੀ ਹੈ, ਡਿਵਾਈਨ ਸਾਊਂਡ ਮਿਲ ਜਾਂਦਾ, ਜਦੋਂ ਉਹ ਉੱਪਰਲੀਆਂ ਮੰਜ਼ਿਲਾਂ ਤੇ ਪਹੁੰਚਣਾ ਸ਼ੁਰੂ ਕਰ ਦਿੰਦਾ, ਫਿਰ ਉਹ ਐਕਸਪਲੇਨ ਨਹੀਂ ਕਰਦਾ। ਕਦੇ ਅਸੀਂ ਬੈਂਕ ਚ ਜਾ ਕੇ ਆਪਣੇ ਪੈਸੇ ਕਿਸੇ ਨੂੰ ਦੱਸੇ ਨੇ ਕਿ ਮੇਰੀਆਂ ਕਿੰਨੀਆਂ GIC ਨੇ, ਕਿੰਨੀਆਂ FD ਨੇ, ਕਿੰਨਾ ਮੇਰਾ ਸੇਵਿੰਗ ਅਕਾਊਂਟ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਤਰੱਕੀ ਕਰਦਾ, ਉਹਦੇ ਐਕਸ਼ਨ ਬੋਲਦੇ ਨੇ, ਐਕਸ਼ਨਾਂ ਤੋਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਵੀ ਇਹਦੇ ਕੋਲੇ ਕੁਛ ਹੈਗਾ। ਪਰ ਸਾਨੂੰ ਬਹੁਤ ਹੀ ਦੁਨੀਆਂ ਨੂੰ ਇਹ ਭੁਲੇਖ ਹੈ ਕਿ ਜਿੰਨਾ ਚਿਰ ਤੱਕ ਇਹਦੇ ਚਿੱਟੇ ਸਫੇਦ ਕੱਪੜੇ ਨਹੀਂ ਪਾਏ ਵੇ, ਪੀਲੇ ਕੱਪੜੇ ਨਹੀਂ ਪਾਏ ਵੇ, ਮੱਥੇ ਤੇ ਟਿੱਕਾ ਨਹੀਂ ਲਗਾਇਆ ਵਾ, ਦਾੜੀ ਲੰਬੀ ਨਹੀਂ ਰੱਖੀ ਵੀ, ਇਹਨੂੰ ਨਹੀਂ ਗਿਆਨ ਹੋ ਸਕਦਾ। ਭਾਈ ਸਾਹਿਬ, ਇਹ ਖੇਡ ਨੀ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ। ਜਿਹੜਾ ਬੰਦਾ ਮਿਹਨਤ ਕਰੂ, ਜਦੋਂ ਅਸੀਂ ਬਾਹਰਲੀਆਂ ਮਿਹਨਤਾਂ ਕਰਦੇ ਹਾਂ, ਅਸੀਂ ਮੈਡੀਕਲ ਚ ਗਏ ਮਿਹਨਤ ਕੀਤੀ ਡਾਕਟਰ ਬਣ ਗਏ, ਅਸੀਂ IT ਚ ਗਏ ਐਕਸਪਰਟ ਕੀਤਾ ਸੀ IT ਐਕਸਪਰਟ ਹੋ ਗਿਆ, ਕੋਈ ਸਪੇਸ ਦੀ ਮਿਹਨਤ ਕੀਤੀ ਉਹ ਸਪੇਸ ਦਾ ਐਕਸਪਰਟ ਹੋ ਗਿਆ, ਕੋਈ ਨੇ ਵਕਾਲਤ ਦੀ ਸਟੱਡੀ ਕੀਤੀ ਮਿਹਨਤ ਕੀਤੀ ਵਕੀਲ ਬਣ ਗਿਆ। ਇਹ ਬਾਹਰਲੀ ਨੌਲੇਜ ਹੈ, ਪਰ ਜਦੋਂ ਅਸੀਂ ਅੰਦਰਲੀ ਨੌਲੇਜ ਕਰਨ ਲਈ ਰੋਜ਼ਾਨਾ ਮੈਡੀਟੇਸ਼ਨ ਕਰਦੇ ਹਾਂ, ਉਹ ਵੀ ਗੱਲ ਕਰਾਂਗੇ ਵੀ ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ, ਤੇ ਜਦੋਂ ਅਸੀਂ ਅੰਦਰੋਂ ਤਰੱਕੀ ਕਰਦੇ ਹਾਂ, ਦੈਨ ਯੂ ਗੋ ਵਿਦਇਨ, ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਜਦੋਂ ਅਸੀਂ ਆਪਣੇ ਧਿਆਨ ਨੂੰ ਇੱਥੇ ਥਰਡ ਆਈ ਤੇ ਜਿੱਥੇ ਲੇਡੀਜ਼ ਬਿੰਦੀ ਲਗਾਉਂਦੀਆਂ ਨੇ ਇੱਥੇ ਲੈ ਆਉਂਦੇ ਹਾਂ, ਤਾਂ ਇੱਥੇ ਇੱਕ ਜਿਹੜਾ ਹੈਗਾ ਲਾਈਟ ਚਮਕਦੀ ਹੈ। ਜਿਵੇਂ ਕਿ ਪਲਟੂ ਸਾਹਿਬ UP ਦੇ ਅੰਦਰ ਇੱਕ ਬਹੁਤ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਉਹਨਾਂ ਨੇ ਕਿਹਾ ਸੀ, ਉਲਟਾ ਕੁਆਂ ਗਗਨ ਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ, 6 ਰੁੱਤ 12 ਮਾਸ ਰਹਿਤ ਜਰਤੇ ਦਿਨ ਰਾਤੀ। ਜਿਹੜਾ ਸਾਡਾ ਖੂਹ ਹੁੰਦਾ ਨਾ ਬੈਲ, ਉਹਦਾ ਇੰਜ ਹੁੰਦਾ, ਬੇਸ ਥੱਲੇ ਨੂੰ ਹੁੰਦਾ, ਪਰ ਜਿਹੜਾ ਸਾਡਾ ਸਰੀਰ ਸਿਰ ਹੈ ਇਹ ਐਂ ਪੁੱਠਾ ਉਲਟਾ ਕੁਆਂ, ਇਹਦੇ ਵਿੱਚ ਇੱਕ ਚਿਰਾਗ ਜਗਦਾ, ਜੋਤ ਜਗਦੀ ਹੈ, ਡਿਵਾਈਨ ਲਾਈਟ ਜਗ ਰਹੀ ਹੈ। ਇਹ ਜਿਹੜੀ ਡਿਵਾਈਨ ਲਾਈਟ ਹੈ, ਨਾ ਇਹਨੂੰ ਬੱਤੀ ਦੀ ਲੋੜ ਹੈ, ਨਾ ਘੀ ਦੀ ਲੋੜ ਹੈ, ਨਾ ਦੀਆ ਸਲਾਈ ਦੀ ਲੋੜ ਹੈ, ਕਿਉਂਕਿ ਜਿੰਨੀਆਂ ਵੀ ਅਸੀਂ ਬਾਹਰ ਜੋਤਾਂ ਜਗਾਉਂਦੇ ਹਾਂ, ਕੈਂਡਲ ਜਗਾਉਂਦੇ ਹਾਂ, ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਜੇ ਨਾ ਮਿਲਣ ਬੁੱਝ ਜਾਂਦੀਆਂ ਨੇ, ਪਰ ਜਿਹੜੀ ਲਾਈਟ ਸਾਡੇ ਅੰਦਰ ਜਗ ਰਹੀ ਹੈ ਨਾ, ਇਹਨੂੰ ਕਿਸੇ ਦੀਏ ਦੀ, ਬੱਤੀ ਦੀ, ਮਾਚਿਸ ਦੀ, ਘੀ ਦੀ ਲੋੜ ਨਹੀਂ, ਇਹ 24 ਘੰਟੇ ਹਰ ਵਕਤ ਹੀ ਇਟ ਕੀਪਸ ਬਰਨਿੰਗ, ਇਹ ਜਲਦੀ ਰਹਿੰਦੀ ਹੈ। ਪਰ ਇਹ ਜੋਤ ਦੇ ਦਰਸ਼ਨ ਉਹੀ ਕਰਨਗੇ ਜਿਹੜੇ ਬੰਦੇ ਅੰਦਰ ਮਿਹਨਤ ਕਰਨਗੇ, ਕਿਸੇ ਗੁਰੂ ਦਾ ਪੱਲਾ ਫੜ ਕੇ ਜਿਹਨੇ ਅੰਦਰ ਮਿਹਨਤ ਕੀਤੀ ਹੋਵੇ, ਅੰਦਰੋਂ ਪ੍ਰਗਟ ਕੀਤਾ ਹੋਵੇ, ਉਹ ਤੁਹਾਡੇ ਨਾਲ ਹੋਵੇ, ਗਾਈਡ ਹੋਵੇ,
ਤੇ ਉਹਨੂੰ ਫਾਲੋ ਟੀਚਰ ਨੂੰ ਕਰਦੇ ਹੋਏ ਮਿਹਨਤ ਤੁਹਾਨੂੰ ਆਪ ਕਰਨੀ ਪੈਣੀ ਹੈ, ਫਿਰ ਤੁਸੀਂ ਉਸ ਜੋਤ ਦੇ ਦਰਸ਼ਨ ਕਰ ਲਓਗੇ। ਜੋ ਜੋਤ ਦੇ ਦਰਸ਼ਨ ਕਰੋਗੇ ਆਨੰਦ ਹੀ ਆਨੰਦ ਹੈ। ਕਿ ਜਿਹੜੇ ਲੋਕ ਬਾਹਰ ਪੜਦੇ ਨੇ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹ ਰਗ ਮੇ ਹੈ ਦਿਲ ਵਰ ਤੇ ਜਾਣੇ ਕੇ ਲੀਏ। ਜਦੋਂ ਅਸੀਂ ਜੰਗਲਾਂ ਚ, ਪਹਾੜਾਂ ਚ, ਮੰਦਰਾਂ ਚ, ਮਸਜਿਦਾਂ ਚ, ਚਰਚ ਦੇ ਵਿਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾ ਕੇ ਉਸ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਜਿੰਨਾ ਚਿਰ ਉੱਥੇ ਬੈਠੇ ਹੁੰਦੇ ਹਾਂ ਮਾਹੌਲ ਵਧੀਆ ਹੁੰਦਾ, ਉਹਦੇ ਨਾਲ ਸਾਨੂੰ ਸ਼ਾਂਤੀ ਮਿਲਦੀ ਹੈ। ਪਰ ਅਸਲੀ ਸ਼ਾਂਤੀ ਜਿਹੜੀ ਹੈਗੀ ਉਹ ਉਦੋਂ ਹੀ ਮਿਲੂਗੀ ਵੈਨ ਯੂ ਗੋ ਵਿਦ ਇਨ, ਜਦੋਂ ਤੁਸੀਂ ਅੰਦਰ ਵੜੋਗੇ। ਅੰਦਰ ਵੜਨ ਲਈ ਮਿਹਨਤ ਕਰਨੀ ਪੈਂਦੀ ਹੈ। ਉਹ ਕਿਵੇਂ ਮਿਹਨਤ ਹੈ ਕਿ ਜਿਵੇਂ ਮੈਂ ਕਿਹਾ, ਅੰਮ੍ਰਿਤ ਵੇਲੇ ਜੋ ਵੀ ਜਾਗੇ, ਜਿੰਨੇ ਵੀ ਧਰਮ ਨੇ, ਸਾਰੇ ਧਰਮ ਇਹੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਜਾਗੋ, ਅਰਲੀ ਇਨ ਦਾ ਮਾਰਨਿੰਗ ਜਾਗੋ। ਜਦੋਂ ਤੁਸੀਂ ਜਾ ਕੇ, ਕੋਈ ਕਹਿੰਦੇ ਨਹਾ ਕੇ ਬੈਠੋ, ਕੋਈ ਕਹਿੰਦੇ ਬਿਨਾਂ ਨਹਾਏ ਤੋਂ ਬੈਠੋ, ਜਿਵੇਂ ਮਰਜ਼ੀ ਬੈਠੋ, ਪਰਮਾਤਮਾ ਦਾ ਨਾਮ ਲੈਣਾ, ਖੁਦਾ ਦਾ ਨਾਮ ਲੈਣਾ, ਸ਼ਿਵ ਬਾਬੇ ਦਾ ਨਾਮ ਲੈਣਾ, ਜਦੋਂ ਵੀ ਤੁਸੀਂ ਬੈਠੋਗੇ ਤਾਂ ਤੁਹਾਨੂੰ ਅੰਦਰੋਂ ਖੁਸ਼ੀ ਨਜ਼ਰ ਹੋਊਗੀ। ਜਦੋਂ ਤੁਸੀਂ ਅੰਦਰ ਮਿਹਨਤ ਕਰਦੇ ਹੋ, ਤੁਹਾਡਾ ਸਰੀਰ ਸੁੰਨ ਹੋ ਜਾਂਦਾ, ਡਾਇੰਗ ਬਾਈ ਲਿਵਿੰਗ, ਜਿਉਂਦੇ ਜੀ ਮਰਨਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ, ਸ਼ਾਹ ਫਰੀਦ ਸਾਹਿਬ ਨੇ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਕਿ ਜਿਹੜਾ ਸਰੀਰ ਮੌਤ ਤੋਂ ਹਰੇਕ ਬੰਦਾ ਡਰਦਾ ਕਿ ਮੈਨੂੰ ਨਾ ਆ ਜੇ, ਪਰ ਜਿਹੜੇ ਮੌਤ, ਜਿਹਨੇ ਜਿਉਂਦੇ ਜੀ ਮੌਤ ਨੂੰ ਲੱਭ ਲਿਆ, ਜਿਉਂਦੇ ਜੀ ਉਸ ਪਾਵਰ ਦੇ ਦਰਸ਼ਨ ਕਰ ਲਏ, ਉਹਦੇ ਨਾਲ ਅਟੈਚਮੈਂਟ ਕਰ ਲਈ, ਉਹਨੂੰ ਤਾਂ ਫਿਰ ਉਨਾ ਚਾਅ ਚੜਿਆ ਹੁੰਦਾ ਜਿੰਨਾ ਇੱਕ ਕੁੜੀ ਨੂੰ ਵਿਆਹ ਦਾ ਚਾਅ ਚੜਿਆ ਹੁੰਦਾ। ਜਾਂ ਵਿਆਹ ਕਰਾ ਕੇ ਜਦੋਂ ਪੇਕੇ ਆ ਜਾਂਦੀ ਹੈ, ਉਹਨੂੰ ਕਿੰਨਾ ਚਾਅ ਚੜਿਆ ਹੁੰਦਾ, ਮੈਂ ਵਾਪਸ ਜਾ ਕੇ ਕਦੋਂ ਆਪਣੇ ਹਸਬੈਂਡ ਦੇ ਕੋਲ ਸਹੁਰੇ ਜਾਵਾਂ, ਕਿਉਂਕਿ ਪਿਆਰ ਪੈਦਾ ਹੋ ਜਾਂਦਾ। ਸੋ ਇਸ ਕਰਕੇ ਜੇ ਜ਼ਿੰਦਗੀ ਦੇ ਵਿੱਚ ਹਰ ਬੰਦਾ ਖੁਸ਼ੀ ਲੱਭਣੀ ਚਾਹੁੰਦਾ, ਔਰ ਖੁਸ਼ੀ ਨੂੰ ਬਦਕਿਸਮਤੀ ਇਹ ਹੈ ਕਿ ਅਸੀਂ ਬਾਰ ਬਾਰ ਬਾਹਰ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ। ਖੁਸ਼ੀ ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ, ਅੰਦਰ ਹੈ। ਦੂਸਰੀ ਗੱਲ ਇਹ ਹੈ ਕਿ ਦੁਨੀਆਂ ਅੰਦਰ ਜਿੰਨੇ ਵੀ ਅੱਜ ਤੱਕ ਸੰਤ ਮਹਾਤਮਾ, ਪੀਰ ਪੈਗੰਬਰ, ਰਿਸ਼ੀ ਮੁਨੀ, ਗੁਰੂ ਸਾਹਿਬਾਨ ਆਏ, ਉਹ ਸਭ ਦੀ ਟੀਚਿੰਗ ਇੱਕੋ ਹੀ ਹੈ। ਹੋਰ ਵੀ ਆਉਣਗੇ, ਸਭ ਦੀਆਂ ਟੀਚਿੰਗ ਇੱਕੋ ਹੀ ਹੈ, ਪਰ ਹਰ ਧਰਮ ਨੂੰ ਮੰਨਣ ਵਾਲਾ ਇਹ ਸੋਚਦਾ ਕਿ ਮੇਰਾ ਧਰਮ ਹੀ ਸ੍ਰੇਸ਼ਟ ਹੈ। ਮੰਨੋ, ਵਧੀਆ ਗੱਲ ਹੈ, ਉਹਨੂੰ ਪ੍ਰੈਕਟੀਕਲ ਦਿਓ, ਕਿਉਂਕਿ ਹਰ ਧਰਮ ਸਾਨੂੰ ਸਿਖਾਉਂਦਾ। ਤੁਸੀਂ ਇਹ ਸੋਚ ਕੇ ਦੇਖੋ ਵੀ ਜਿਹੜੀ ਧਰਮ ਦੇ ਵਿੱਚ ਅੰਦਰੋਂ ਤਰੱਕੀ ਹੋਣੀ ਹੈ ਨਾ, ਇਹ ਫਾਇਰ ਵਰਕਸ ਦੇ ਪਟਾਕੇ ਨਹੀਂ, ਪਟਾਕੇ ਨਹੀਂ ਹੁੰਦੇ, ਪਰ ਦੀਵਾਲੀ ਦੁਸਹਿਰੇ ਨੂੰ ਚਲਾਉਣੇ ਆ ਵੀ ਉਹਨੂੰ ਤੂਈ ਨੂੰ ਅੱਗ ਲਗਾ ਦੀ, ਪਟਾਕਦੇ ਨੇ, ਹੋ ਗਿਆ। ਇਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਕਿਸੇ ਸ਼ਿਵ ਬਾਬਾ ਤੋਂ, ਕਿਸੇ ਰਾਧਾ ਸਵਾਮੀਆਂ ਤੋਂ, ਕਦੇ ਕਿਸੇ ਹੋਰ ਬਾਬੇ ਤੋਂ, ਕਿਸੇ ਗੁਰੂ ਤੋਂ ਨਾਮਦਾਨ ਲੈ ਲਿਆ, ਉਹਦੀ ਪ੍ਰੈਕਟਿਸ ਕੀਤੀ, ਫਿਰ ਰਾਤੋ ਰਾਤ ਹੀ ਸਾਨੂੰ ਉਸ ਜੋਤ ਦੇ ਦਰਸ਼ਨ ਹੋਣਗੇ। ਨਹੀਂ, ਇਹ ਤਾਂ ਇੱਕ ਕੰਟੀਨਿਊਸਲੀ ਮਿਹਨਤ ਕਰਨ ਦਾ ਮਾਰਗ ਹੈ। ਜਿਸ ਤਰ੍ਹਾਂ ਪਟਾਕਿਆਂ ਨੂੰ ਅੱਗ ਲੱਗ ਜਾਂਦੀ ਹੈ ਨਾ, ਇਸ ਤਰ੍ਹਾਂ ਨਹੀਂ ਹੈ। ਇਹ ਤਾਂ ਇਸੇ ਪ੍ਰੋਸੈਸ ਆਫ ਐਵੋਲਿਊਸ਼ਨ, ਐਵਰੀ ਡੇ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ। ਜਦੋਂ ਆਪਾਂ ਪਹਿਲਾਂ ਕੈਦੇ ਚ ਪ੍ਰਾਇਮਰੀ ਸਕੂਲ ਸੀਗੇ, ਇੱਕ ਦਿਨ ਚ ਜਾ ਕੇ ਤਾਂ ਨਹੀਂ ਮਾਸਟਰਸ ਡਿਗਰੀ ਲੈ ਲਈ ਜਾਂ PhD ਦੀ ਡਿਗਰੀ ਲੈ ਲਈ, ਕਿੰਨੇ ਸਾਲ ਲੱਗੇ ਸਨ। ਇਸੇ ਤਰ੍ਹਾਂ ਹੀ ਸਾਨੂੰ ਰੋਜ਼ਾਨਾ ਮਿਹਨਤ ਕਰਨੀ ਪੈਂਦੀ ਹੈ, ਉੱਠ ਕੇ ਅੰਦਰੋਂ ਤਰੱਕੀ ਕਰਨੀ ਪੈਂਦੀ ਹੈ। ਜਿਉਂ ਜਿਉਂ ਅਸੀਂ ਤਰੱਕੀ ਕਰਾਂਗੇ, ਤਿਉਂ ਤਿਉਂ ਸਾਡੇ ਜਿਹੜੇ ਐਕਸ਼ਨ ਨੇ ਉਹ ਚੇਂਜ ਹੋ ਜਾਣਗੇ। ਦੇਖ ਲਓ, ਜਿਹੜੇ ਸਾਡੇ ਜਦੋਂ ਅਸੀਂ ਮਿਹਨਤ ਅੰਦਰੋਂ ਕਰਦੇ ਹਾਂ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੀ ਜਿਹੜੀ ਸੋਚਣੀ ਹੈ ਨਾ, ਸਾਰਾ ਜਿਹੜਾ ਕੌਨਸੈਪਟ ਹੈ ਉਹ ਥੋਟਸ ਦੇ ਉੱਤੇ ਹੈ, ਉਹ ਸੰਕਲਪ ਦੇ ਉੱਤੇ ਹੈ। ਕਿ ਜਿਹੜਾ ਸਾਡਾ ਮਾਈਂਡ ਹੈ ਨਾ, ਇਹ ਵਿਚਾਰ ਪੈਦਾ ਕਰਦਾ ਹੈ। ਮਾਈਂਡ ਐਂਡ ਸੋਲ, ਇਹ ਰੂਹਾਨੀ ਟਰਮਸ ਨੇ, ਮਾਈਂਡ ਤੇ ਸੋਲ। ਸੋਲ ਪਵਿੱਤਰ ਹੈ, ਮਾਈਂਡ ਨੈਗੇਟਿਵ ਪਾਵਰ ਹੈ। ਇਹ ਕੰਮ ਕੀ ਹੈ ਕਿ ਜੇ ਸਾਡੀਆਂ ਗਿਆਨ ਇੰਦਰੀਆਂ ਨੇ ਪੰਜ, ਉਹਦੇ ਮਗਰ ਲਾ ਕੇ ਭੱਜਿਆ ਫਿਰਦਾ। ਲੱਜਤ ਦਾ ਇਹਦੀ ਨੇਚਰ ਕੀ ਹੈ, ਇਹ ਲੱਜਤ ਦਾ ਆਸ਼ਕ ਹੈ। ਦੇਖੋ, ਵਿਆਹ ਚ ਜਾਂਦੇ ਹਾਂ ਆਪਾਂ, ਉੱਥੇ ਕਿੰਨੀਆਂ ਸਬਜ਼ੀਆਂ ਪਈਆਂ ਹੁੰਦੀਆਂ, ਅਸੀਂ ਪਹਿਲਾਂ ਚੱਕਦੇ ਹਾਂ ਮਟਰ ਪਨੀਰ, ਕਿਉਂਕਿ ਬਾਕੀ ਛੋਲੇ ਵੀ ਪਏ ਨੇ, ਉੱਥੇ ਪਾਪੜ ਵੀ ਪਿਆ, ਪਹਿਲਾਂ ਮਟਰ ਪਨੀਰ ਨੂੰ ਖਾਣਾ। ਜਦੋਂ ਦੇਖਿਆ ਉਹਦੇ ਨਾਲ ਵਧੀਆ ਆਈਸਕ੍ਰੀਮ ਆ ਗਈ, ਉਹਦੀ ਵਿੱਚ ਹੀ ਛੱਡ ਗਈ ਆਈਸਕ੍ਰੀਮ, ਕਿ ਨਹੀਂ ਭਾਲ ਜਾਣ। ਇਹ ਸਾਡੀ ਨੇਚਰ ਹੈ, ਇਹ ਸਾਡੀ ਮਨ ਦੀ ਆਦਤ ਹੈ, ਉਹਦੀ ਨੇਚਰ ਹੈ। ਸੋ ਜਿੰਨਾ ਚਿਰ ਤੱਕ ਮਨ ਨੂੰ ਅਸੀਂ ਵਧੀਆ ਖੁਰਾਕ ਨਹੀਂ ਦਿਆਂਗੇ ਉਸ ਤੋਂ ਪਹਿਲੀ ਤੋਂ, ਉਨਾ ਚਿਰ ਤੱਕ ਇਹ ਟਿਕ ਕੇ ਨਹੀਂ ਬੈਠਦਾ। ਜਿਸ ਤਰ੍ਹਾਂ ਜਿਹੜੇ 10 ਨੰਬਰੀ ਪੁਲ ਹੁੰਦੇ ਨੇ, ਡਾਕੂ ਹੁੰਦੇ ਨੇ ਜਾਂ ਬਦਮਾਸ਼ ਹੁੰਦੇ ਨੇ, ਉਹਨਾਂ ਨੂੰ ਜੋ ਲੋਕਾਂ ਨੂੰ ਤੰਗ ਕਰਦੇ ਨੇ, ਪੁਲਿਸ ਫੜ ਕੇ ਲੈ ਜਾਂਦੀ ਹੈ। ਲੋਕ ਖੁਸ਼ੀ ਮਨਾਉਂਦੇ ਨੇ, ਚਲੋ ਯਾਰ ਪੁਲਿਸ ਫੜ ਕੇ ਲੈ ਗਈ, ਇਹਨੂੰ ਜੇਲ੍ਹ ਚ ਬੰਦ ਕਰਤਾ। ਪਰ ਜਿਸ ਦਿਨ ਉਹ ਜੇਲ੍ਹ ਚੋਂ ਛੁੱਟਣਗੇ ਉਹਨਾਂ ਨੇ ਆਦਤ ਤੋਂ ਮਜਬੂਰੀ ਉਹਨਾਂ ਨੂੰ ਫੇਰ ਤੰਗ ਕਰਨਾ। ਸੱਪ ਦੀ ਇਗਜ਼ਾਮਪਲ ਲੈ ਲਓ, ਸੱਪ ਡੱਬੇ ਦੇ ਵਿੱਚ ਬੰਦ ਹੁੰਦਾ, ਜਿੰਨਾ ਚਿਰ ਉਹ ਡੱਬੇ ਦੇ ਵਿੱਚ ਪਟਾਰੀ 'ਚ ਬੰਦ ਹੈ ਅਸੀਂ ਉਹਦੀ ਜ਼ਹਿਰ ਤੋਂ ਬਚੇ ਹਾਂ, ਜਦੋਂ ਹੀ ਬਾਹਰ ਕੱਢਤਾ ਜ਼ਹਿਰ ਫੇਰ ਡੰਗ ਮਾਰੂਗਾ। ਪਰ ਜੇ ਅਸੀਂ ਉਸ ਸੱਪ ਦੀ ਜ਼ਹਿਰ ਹੀ ਕੱਢ ਦਈਏ, ਜੇ ਉਸ 10 ਨੰਬਰੀ ਨੂੰ ਬਦਮਾਸ਼ ਨੂੰ ਸਮਝਾ ਬਣਾ ਕੇ ਭਲਾ ਮਾਨਸੀ ਬਣਾ ਲਈਏ, ਫੇਰ ਸਾਨੂੰ ਡਰ ਕਰਨ ਦੀ ਲੋੜ ਹੀ ਨਹੀਂ। ਸਾਡੇ ਬ੍ਰੈਂਪਟਨ ਦੇ ਵਿੱਚ ਹਰ ਇੰਟਰਸੈਕਸ਼ਨ ਦੇ ਉੱਤੇ ਤਕਰੀਬਨ ਬੈਗਰਸ ਖੜੇ ਨੇ, ਤੁਹਾਡੇ ਕੋਲ ਪੈਸੇ ਮੰਗਦੇ ਨੇ, ਕੋਈ ਕੁਆਟਰ ਪਾ ਜਾਂਦਾ, ਕੋਈ ਡਾਲਰ ਪਾ ਜਾਂਦਾ, ਕੋਈ ਕੁਛ ਪਾ ਜਾਂਦਾ। ਜੇ ਸ਼ਾਮ ਨੂੰ ਅਸੀਂ ਉੱਤਰ ਕੇ ਕਾਰ 'ਚ ਉਹਨੂੰ ਕਹੀਏ ਕੱਢ ਪੈਸੇ, ਉਹ ਕਦੇ ਨਹੀਂ ਦਿੰਦਾ, ਜਾਂ ਮਰਜੂ ਜਾਂ ਮਾਰਜੂ। ਜੇ ਉਹਨੂੰ ਕਹੀਏ ਆ ਲੈ $500, ਤੂੰ ਮੈਨੂੰ ਆਹ ਚੇਂਜ ਦੇ ਦੇ, ਉਹ ਖੁਸ਼ੀ ਖੁਸ਼ੀ ਦੇ ਦੂ, ਕਿਉਂਕਿ ਉਹਨੂੰ ਪਤਾ ਮੇਰੀ ਜੇਬ 'ਚ ਤਾਂ $5-10 ਦੀ ਚੇਂਜ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਸਾਨੂੰ ਸਾਡੇ ਮਨ ਨੂੰ ਕੋਈ ਵਧੀਆ ਚੀਜ਼ ਮਿਲ ਜੇ, ਇਹ ਪੁਰਾਣੀਆਂ ਆਦਤਾਂ ਛੱਡ ਦਿੰਦਾ ਹੈ। ਬੁੱਲੇ ਸ਼ਾਹ ਕਿੰਨੇ ਉੱਚ ਕੋਟੀ ਦੇ ਸੰਤ ਹੋਏ ਨੇ, ਪੈਗੰਬਰ ਹੋਏ ਨੇ, ਸੂਫੀ ਫਕੀਰ ਹੋਏ ਨੇ। ਉਹਨਾਂ ਨੇ ਆਪਣੇ ਗੁਰੂ ਸ਼ਾਹ ਇਨਾਇਤ ਨੂੰ ਪੁੱਛਿਆ ਕਿ ਗੁਰੂ ਜੀ ਜਾਂ ਮੁਰਸ਼ਦ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਤਾਂ ਸ਼ਾਹ ਇਨਾਇਤ ਉਸ ਵੇਲੇ ਗੰਢਿਆਂ ਦੀ ਪਨੀਰੀ ਲਗਾ ਰਹੇ ਸੀ, ਜਿਹੜੇ ਬੰਦਿਆਂ ਨੂੰ ਪਤਾ ਹੋਵੇ ਓਨੀਅਨਸ ਕਿਵੇਂ ਉੱਗਦੇ ਨੇ, ਵੀ ਪਹਿਲਾਂ ਬਰੀਕ ਹੁੰਦੇ ਨੇ, ਉਹਨਾਂ ਨੂੰ ਉੱਥੋਂ ਉੱਥੋਂ ਪੱਟ ਕੇ ਦੂਜੇ ਪਾਸੇ ਲਾ ਆਉਂਦੇ ਨੇ, ਫੇਰ ਪਿਆਜ਼ ਪੈਦਾ ਹੁੰਦੇ ਨੇ। ਉਸ ਵੇਲੇ ਉਹ ਪਨੀਰੀ ਲਗਾ ਰਹੇ ਸੀਗੇ ਜਦੋਂ ਬੁੱਲੇ ਸ਼ਾਹ ਨੇ ਸ਼ਾਹ ਇਨਾਇਤ ਨੂੰ ਪੁੱਛਿਆ ਕਿ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਤਾਂ ਸ਼ਾਹ ਇਨਾਇਤ, ਹਰ ਪੈਗੰਬਰ ਦੀ ਹਰ ਮੁਰਸ਼ਦ ਦੀ ਅਲੱਗ ਢੰਗ ਹੁੰਦੇ ਨੇ, ਉਹ ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਇਹਦਾ ਮਤਲਬ ਬੜਾ ਰੂਹਾਨੀ ਹੈ ਕਿ ਯੂ ਹੈਵ ਟੂ ਬੀ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗ ਐਂਡ ਅਟੈਚ ਵਿਦ ਇਨ। ਜਦੋਂ ਤੁਸੀਂ ਬਾਹਰਲੀਆਂ ਜਿਹੜੇ ਲੱਜਤਾਂ ਆ ਰਹੀਆਂ ਨੇ, ਕਦੇ ਧਰਮਿੰਦਰ ਦੀ ਮੂਵੀ ਦੇਖ ਲਈ, ਕਦੇ ਨਿੰਦਿਆ ਕਰ ਲਈ, ਕਦੇ ਚੁਗਲੀ ਕਰ ਲਈ, ਕਦੇ ਉਹ ਕਰ ਲਿਆ, ਕਦੇ ਵਾਹ ਕਰ ਲਿਆ, ਕਦੇ ਹੇਰਾ ਫੇਰੀਆਂ ਕਰ ਲਈਆਂ, ਪੈਸੇ ਜੋੜ ਲਏ, ਪਾਵਰ ਲੈ ਲਈ, ਉਨਾ ਚਿਰ ਤੱਕ ਤੁਸੀਂ ਅੰਦਰੋਂ ਤਰੱਕੀ ਨਹੀਂ ਕਰ ਸਕਦੇ। ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ, ਮੈਡੀਟੇਸ਼ਨ ਦੇ 3 ਪਾਠ ਹੁੰਦੇ ਨੇ, ਪਹਿਲਾਂ ਸਿਮਰਨ, ਫਿਰ ਧਿਆਨ, ਫਿਰ ਮੈਡੀਟੇਸ਼ਨ। ਜਿਵੇਂ ਕਹਿੰਦੇ ਗੁਰੂ ਨਾਨਕ ਸਾਹਿਬ, ਜਿੰਨੀ ਨਾਮ ਧਿਆਇਆ, ਧਿਆਉਣਾ ਹੈ, ਰਿਪੀਟ ਕਰਨਾ ਬਾਰ ਬਾਰ। ਜਦੋਂ ਅਸੀਂ ਕਿਸੇ ਚੀਜ਼ ਨੂੰ ਯਾਦ ਕਰਦੇ ਹਾਂ ਤਾਂ ਆਟੋਮੈਟਿਕਲੀ ਉਹਦੀ ਤਸਵੀਰ, ਜਿਹੜੀ ਪਿਕਚਰ ਹੈ, ਸਾਡੇ ਅੱਖਾਂ ਦੇ ਅੱਗੇ ਆ ਜਾਂਦੀ ਹੈ। ਮੈਂ ਕਹਿੰਦਾ ਤਾਜ ਮਹਿਲ, ਬੋਲਿਆ ਫੱਟ ਮੇਰੇ ਮੱਥੇ ਤੇ ਤਸਵੀਰ ਆ ਗਈ, ਉਹ ਵਾਈਟ ਜੇ ਤਸਵੀਰ ਆ ਗਈ। ਮੈਂ ਕਹਿੰਦਾ ਮੋਦੀ ਸਾਹਿਬ ਦੀ ਸ਼ਕਲ ਯਾਦ ਆ ਗਈ। ਮੈਂ ਕਹਿੰਦਾ ਸਿਸਟਰ ਸ਼ਿਵਾਨੀ ਚਿੱਟੇ ਕੱਪੜਿਆਂ ਚੋਂ ਲੰਬੀ ਜੀ ਪਤਲੀ ਜੀ ਦੇਵੀ ਉਹਦੇ ਪਿਕਚਰ ਆ ਗਈ। ਜਦੋਂ ਅਸੀਂ ਉਹਦਾ ਧਿਆਨ ਧਰਾਂਗੇ ਬਾਰ 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 ਬਾਰ, ਫਿਰ ਸਾਨੂੰ ਉੱਥੇ ਖਿੱਚ ਕੇ ਲੈ ਜਾਣਗੇ ਜਿੱਥੋਂ ਉਹ ਪਾਵਰ ਆਈ ਹੈ, ਜਿੱਥੇ ਉਹਦੀ ਤਰੱਕੀ ਹੋਈ ਹੈ। ਸੋ ਮੈਡੀਟੇਸ਼ਨ ਕਰਨੀ ਹੈ। ਜਦੋਂ ਅਸੀਂ ਮੈਡੀਟੇਸ਼ਨ ਰੋਜ਼ਾਨਾ ਕਰਦੇ ਹਾਂ, ਮਨ ਲੱਗੇ ਨਾ ਲੱਗੇ, ਬੈਠਣਾ ਡਿਊਟੀ ਸਮਝ ਕੇ, ਫਰਜ਼ ਸਮਝ ਕੇ ਬੈਠੋ, ਤੇ ਇੱਕ ਨਾ ਇੱਕ ਦਿਨ ਸਲੋ ਐਂਡ ਸਟੱਡੀ ਵਿੰਸ ਦਾ ਰੇਸ, ਇੱਕ ਹੌਲੀ 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 ਤਰੱਕੀ ਹੋ ਕੇ ਤੁਹਾਡੇ ਜਿਹੜੀ ਸੋਚ ਹੈ, ਦੁਨਿਆਵੀ ਰਹਿਣੀ ਸਹਿਣੀ ਹੈ, ਉਹਦੇ ਵਿੱਚ ਚੇਂਜ ਆ ਜੂਗੀ। ਸੋ ਅੱਜ ਆਪਾਂ ਇਹੀ ਗੱਲ ਕਰਨ, ਜਿਸ ਤਰ੍ਹਾਂ ਫਾਰ ਐਗਜ਼ਾਮਪਲ, ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ। ਇੰਡੀਆ ਦੇ ਵਿੱਚ ਮੈਨੂੰ ਪਤਾ ਨਹੀਂ, ਸਾਡੇ ਪੰਜਾਬ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸੀ ਕਾਲਜ, ਤਾਂ ਉਸ ਟਾਈਮ ਜਿਹੜਾ ਹਲਵਾਈ ਹੁੰਦਾ ਸੀਗਾ, ਉਹ ਚਾਹ ਬਣਾਉਣ ਵਾਲਾ, ਉਹ ਦਿਨ ਦੇ ਵਿੱਚ 100 ਕੱਪ 150 ਕੱਪ ਬਣਾ ਕੇ ਲੋਕਾਂ ਨੂੰ ਪਤੀਲੇ, ਉਹੀ ਪਤੀਲਾ ਹੁੰਦਾ ਜੀ, ਉਹਦੇ ਵਿੱਚ ਹੀ ਚਾਹ ਪੱਤੀ ਦੇ, ਕੋਈ ਕਹਿੰਦੇ ਨੇ ਖੰਡ ਪਾਈ, ਦੁੱਧ ਪਾਇਆ ਦੇ ਤਾ। ਸ਼ਾਮ ਨੂੰ ਉਹਦਾ ਪਤੀਲਾ ਜਿਹੜਾ ਕਾਲਾ ਹੋ ਜਾਂਦਾ ਸੀ। ਜਦੋਂ ਉਹ ਕਾਲਾ ਹੋ ਜਾਂਦਾ ਸੀ, ਉਹ ਇੱਕ ਵਾਰੀ ਤਾਂ ਨਹੀਂ ਪਾ ਕੇ ਸਾਫ਼ ਹੁੰਦਾ, ਉਹਨੂੰ ਬਿੰਮ ਨੂੰ ਪਾਉਂਦਾ, ਪੱਥਰ ਨੂੰ ਪਾਉਂਦਾ, ਹੋਰ ਰਗੜੀ ਜਾਂਦਾ, ਫੇਰ ਜਾ ਕੇ ਪਤੀਲਾ ਸਾਫ਼ ਹੁੰਦਾ, ਦੂਜੇ ਦਿਨ ਉਹਦੇ ਵਿੱਚ ਫੇਰ ਚਾਹ ਬਣਦੀ ਹੈ। ਸੋ ਇਸੇ ਤਰ੍ਹਾਂ ਹੀ ਕਰ ਲੈ ਦਿਲ ਦੀ ਸਫਾਈ, ਜੇ ਰੱਬ ਦਾ ਦੀਦਾਰ ਚਾਹੀਦਾ। ਜਿੰਨਾ ਚਿਰ ਸਾਡਾ ਦਿਲ, ਸਾਡਾ ਮਨ ਸਾਫ਼ ਨੇ, ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਰੇਨੂ ਕੁਮਰਾ ਜੀ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮਚ ਸਿਸਟਰ। ਸੋ ਦੂਜਿਆਂ ਦਾ ਧਿਆਨ ਹਟਾਉਣਾ ਤੇ ਉਧਰ ਅਸੀਂ ਅਟੈਚ ਕਰਨਾ, ਜਿਵੇਂ ਕਿ ਸ਼ਾਹ ਇਨਾਇਤ ਨੇ ਕਿਹਾ ਸੀਗਾ। ਪਰ ਪ੍ਰੋਬਲਮ ਇਹ ਹੈ, ਅਸੀਂ ਕਹਿੰਦੇ ਵੀ ਇੱਕ ਦਿਨ ਚ ਮਿਲ ਜਾਏ, ਇੱਕ ਦਿਨ ਚ ਨਹੀਂ ਮਿਲਦਾ, ਹੌਲੀ 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 ਲੱਗੂਗਾ, ਕਿਉਂਕਿ ਸਾਡੇ ਕੋਲ ਜਨਮਾਂ ਜਨਮਾਂ ਦੀਆਂ ਮੈਲਾਂ ਸਾਡੇ ਨਾਲ ਚੁੰਮੜੀਆਂ ਵੀਆਂ ਨੇ। ਸਾਡੇ ਚ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ, ਹੋਰ ਵੀ ਬੜੀਆਂ ਕਿਸਮਾਂ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਾਂਗਾ, ਅਚਾਨਕ ਹੀ ਯਾਦ ਆਈ ਕਿ 3-4 ਜਿਹੜੇ ਫਰੈਂਡ ਸੀਗੇ, ਉਹਨਾਂ ਨੇ ਸ਼ਰਾਬ ਪੀ ਲਈ, ਕਿਸੇ ਪਿੰਡ ਚ ਰਹਿੰਦੇ ਸੀਗੇ। ਜਦੋਂ ਸ਼ਰਾਬ ਸ਼ੁਰੂ ਪੀ ਲਈ ਤੇ ਉਹ ਕਹਿੰਦੇ ਚਲੋ ਮਾੜਾ ਜਿਹਾ ਘੁੰਮੇ ਆਈਏ। ਜਦੋਂ ਨਦੀ ਦੇ ਕਿਨਾਰੇ ਘੁੰਮਣ ਗਏ ਉੱਥੇ ਦੇਖਿਆ ਇੱਕ ਬੋਟ ਹੈ, ਕਿਸ਼ਤੀ ਖੜੀ ਹੈ ਦਰਖਤ ਦੇ ਨਾਲ ਬੰਨੀ ਵੀ। ਉਹ ਕਹਿੰਦੇ ਯਾਰ ਰਾਤ ਨੂੰ ਕਿਹੜਾ ਕੋਈ ਹੈਗਾ, ਚੱਪੂ ਵੀ ਪਏ ਨੇ, ਚਲੋ ਪਾਣੀ ਚ ਸੈਰ ਕਰਕੇ ਆਉਣੇ ਆ। ਉਹ ਚਾਰੇ ਦੋਸਤ ਉਹਦੇ ਚ ਕਿਸ਼ਤੀ ਚ ਬਹਿ ਗਏ ਤੇ ਦੋ ਜਣੇ ਚੱਪੂ ਚਲਾਉਣ ਲੱਗ ਗਏ, ਗੱਲਾਂ ਮਾਰਦੇ ਹਾ ਹਾ ਹੀ ਕਰਦੇ। ਦੋ ਘੰਟੇ ਹੋ ਗਏ ਤੇ ਇੱਕ ਉਹ ਬੰਦਾ ਕਹਿੰਦਾ ਯਾਰ ਸਾਨੂੰ ਦੋ ਘੰਟੇ ਹੋ ਗਏ ਚੱਪੂ ਚਲਾਉਂਦੇ ਨੂੰ, ਦੇਖੋ ਤਾਂ ਸਹੀ ਅਸੀਂ ਕਿੱਥੇ ਪਹੁੰਚੇ ਆ। ਇੱਕ ਉਤਰਿਆ ਹਨੇਰਾ ਸੀ ਚੁੱਪ ਕਰ ਖੜਾ, ਦੂਜਾ ਕਹਿੰਦਾ ਮੈਂ ਦੇਖ ਕੇ ਆਉਣਾ। ਜਦੋਂ ਦੂਜਾ ਜਾ ਕੇ ਉਤਰਿਆ ਥੱਲੇ ਤੇ ਜ਼ੋਰ ਦੀ ਹੱਸ ਪਿਆ। ਉਹ ਕਹਿੰਦੇ ਤੂੰ ਹੱਸਿਆ ਕਿਉਂ, ਮੈਂ ਕਿੱਥੇ ਪਹੁੰਚੇ ਆ। ਕਹਿੰਦੇ ਆਪਾਂ ਤਾਂ ਕਿਤੇ ਵੀ ਨਹੀਂ ਪਹੁੰਚੇ, ਆਪਾਂ ਤਾਂ ਉੱਥੇ ਹੀ ਖੜੇ ਆ। ਉਹ ਕਹਿੰਦੇ ਐਂ ਕਿਵੇਂ ਹੋ ਸਕਦਾ ਦੋ ਘੰਟੇ ਹੋ ਗਏ ਚੱਪੂ ਚਲਾਉਂਦੇ ਨੂੰ। ਕਹਿੰਦੇ ਚੱਪੂ ਚਲਾਉਂਦੇ ਨੂੰ ਤਾਂ ਦੋ ਘੰਟੇ ਹੋ ਗਏ, ਪਰ ਜਿਹੜੀ ਕਿਸ਼ਤੀ ਆ ਨਾ ਉਹ ਦਰਖਤ ਨਾਲੋਂ ਜਿਹੜਾ ਰੱਸਾ ਬੰਨਿਆ ਸੀ ਉਹ ਤਾਂ ਖੁੱਲਣੀ ਭੁੱਲੀ ਗਏ, ਤਾਂ ਉੱਥੇ ਹੀ ਖੜੇ ਆ। ਹੁਣ ਉਹ ਤਾਂ ਉੱਥੇ ਖੜੇ ਸੀ ਕਿਉਂਕਿ ਉਹ ਰੱਸਾ ਇੱਕ ਖੁੱਲਣਾ ਭੁੱਲ ਗਏ। ਪਰ ਸਾਡੇ ਤਾਂ ਰੱਸੇ ਕਿੰਨੇ ਹੀ ਨੇ ਜ਼ਿੰਦਗੀ ਦੇ, ਇਕੱਠੇ ਕਿਤੇ ਅਸੀਂ ਨਿੰਦਿਆ ਵੀ ਕਰਦੇ ਹਾਂ, ਚੁਗਲੀ ਵੀ ਕਰਦੇ ਹਾਂ, ਬੇਈਮਾਨੀ ਵੀ ਕਰਦੇ ਹਾਂ, ਪਵਿੱਤਰਤਾ ਦੇ ਸਾਡੇ ਕਰੈਕਟਰਲੈਸ ਵੀ ਹਾਂ ਅਸੀਂ, ਹਉਮੈ ਵੀ ਹੈ ਸਾਡੇ ਚ। ਸਾਡੇ ਤਾਂ ਸਦੀਆਂ ਤੋਂ ਨਾਲ ਇੱਕ ਦਿਨ ਇੱਕ ਜਨਮ ਤੋਂ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਤੋਂ ਸਾਡੇ ਰੱਸੇ ਬੰਨੇ ਹੋਏ ਨੇ, ਇਹ ਇੱਕ ਦਿਨ ਚ ਤਾਂ ਨਹੀਂ ਸਾਫ਼ ਹੋਣੇ। ਜਿਉਂ ਵਾਰ ਵਾਰ ਜਿਵੇਂ ਭਾਂਡੇ ਨੂੰ ਮਾਂਜੀ ਜਾਵਾਂਗੇ ਮਾਂਜੀ ਜਾਵਾਂਗੇ, ਜਿੰਨੀ ਨਾਮ ਤੇ ਆਇਆ ਵਾਰ 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 ਸਵੇਰੇ ਉੱਠ ਕੇ ਅਸੀਂ ਪੂਜਾ ਪਾਠ ਕਰਦੇ ਹਾਂ, ਉਸ ਇਬਾਦਤ ਨੂੰ ਯਾਦ ਕਰਦੇ ਹਾਂ, ਉਸ ਸ਼ਿਵ ਬਾਬਾ ਨੂੰ ਯਾਦ ਕਰਦੇ ਹਾਂ, ਉਸ ਡਿਵਾਈਨ ਲਾਈਟ ਨੂੰ ਦੇਖਦੇ ਹਾਂ, ਜਦੋਂ ਅਸੀਂ ਹੌਲੀ ਹੌਲੀ ਦੇਖਾਂਗੇ ਤਾਂ ਸਾਡੀ ਤਰੱਕੀ ਹੋ ਜਾਏਗੀ। ਬੱਚਾ ਇੱਕ ਦਿਨ ਚ ਤਾਂ ਨਹੀਂ ਬੁੱਢਾ ਹੋ ਗਿਆ, ਆਹ ਸਾਡੇ ਸ਼ੇਵ ਮੈਂ ਸ਼ੇਵ ਕਰਕੇ ਆਏ ਹਾਂ, ਅੱਜ ਤੋਂ ਸਵੇਰੇ ਬਾਲ ਆ ਗਏ ਸੀ, ਦੋ ਦਿਨ ਪਹਿਲਾਂ ਕੀਤੀ ਸੀ, ਉਹ ਬਾਲ ਚਿੱਟੇ ਚਿੱਟੇ ਇੱਕ ਆਪਣੇ ਆਪ ਹੀ ਆ ਗਏ, ਪਤਾ ਲੱਗਿਆ ਤੁਹਾਨੂੰ ਅਚਾਨਕ ਹੀ ਆ ਗਏ। ਇਸ ਤਰ੍ਹਾਂ ਜਦੋਂ ਅੱਜ ਤੋਂ 40 ਸਾਲ ਪਹਿਲਾਂ ਮੈਂ ਭੱਜ ਭੱਜ ਕੇ ਫੁੱਟਬਾਲ ਖੇਡਦਾ ਸੀਗਾ, ਅੱਜ ਗੋਡੇ ਨਹੀਂ ਚੱਲਦੇ, ਇੱਕ ਦਿਨ ਚ ਹੋ ਗਏ। ਇਹ ਐਵੋਲਿਊਸ਼ਨ ਦੀ ਕਿਰਿਆ ਹੈ, ਹੌਲੀ 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 ਇਹ ਇਸ ਤਰ੍ਹਾਂ ਦੀ ਚੇਂਜ ਹੁੰਦੀ। ਐਵੋਲਿਊਸ਼ਨ ਮੀਨ ਚੇਂਜ ਇਨ ਦਾ ਗੁੱਡ ਡਾਇਰੈਕਸ਼ਨ। ਸੋ ਇਸੇ ਤਰ੍ਹਾਂ ਹੀ ਸਾਡੇ ਵਿੱਚ ਜਦੋਂ ਅਸੀਂ ਮੈਡੀਟੇਸ਼ਨ ਵਾਰ ਵਾਰ ਸਵੇਰੇ ਉੱਠ ਕੇ ਕਰਦੇ ਹਾਂ ਤਾਂ ਜਿਹੜਾ ਸਾਡਾ ਸੋਚਣ ਦਾ ਜਿਹੜਾ ਢੰਗ ਹੈ ਨਾ ਉਹ ਬਦਲ ਜਾਂਦਾ ਹੈ। ਦੇਖੋ ਜਿਹੜੇ ਬੰਦੇ ਨੇ ਵੀ ਤਰੱਕੀ ਕੀਤੀ ਹੈ ਨਾ, ਉਹ ਤਰੱਕੀ ਉਦੋਂ ਹੋਊਗੀ ਜਦੋਂ ਆਊਟ ਵਰਲਡ ਟੂ ਇਨ ਵਰਲਡ, ਜਦੋਂ ਅਸੀਂ ਬਾਹਰੋਂ ਆਪਣਾ ਖਿਆਲ ਨੂੰ ਕੱਢ ਕੇ ਬਾਹਰਲੇ ਸਵਾਦਾਂ ਨੂੰ ਛੱਡ ਕੇ ਅੰਦਰਲਾ ਸਵਾਦ ਲੈਣਾ ਸ਼ੁਰੂ ਕਰ ਦਿੰਦੇ ਹਾਂ ਨਾ, ਉਦੋਂ ਸਾਨੂੰ ਪਰਮ ਆਨੰਦ ਆਉਂਦਾ ਹੈ। ਉਦੋਂ ਸਾਡੀ ਜਿਹੜੀ ਪ੍ਰਾਇਓਰਟੀ ਹੁੰਦੀ ਹੈ ਉਹ ਭਜਨ ਸਿਮਰਨ ਹੁੰਦੀ ਹੈ ਕਿ ਅਸੀਂ ਭਜਨ ਨਿੰਦਿਆ ਚੁਗਲੀ ਛੱਡੋ, ਕਿਸੇ ਦੇ ਮਾੜੇ ਦੋਸ਼ ਕੱਢੋ ਛੱਡੋ, ਤੇ ਆਪਾਂ ਕਿਸੇ ਤੋਂ ਕੀ ਲੈਣਾ, ਆਪਾਂ ਤਾਂ ਆਪਣਾ ਜਿਹੜਾ ਵੀ ਸਮਾਂ ਵਰਤਦਾ ਹਰ ਘੰਟੇ ਆਪਣੇ ਸੰਕਲਪ ਦੇ ਬਾਰੇ ਸੋਚ ਦੇ ਬਾਰੇ ਸੋਚੋ ਕਿ ਵੀ ਮੈਂ ਇੱਕ ਘੰਟੇ ਚ ਕਿੰਨਾ ਮਾੜਾ ਕਰ ਲਿਆ, ਜੇ ਉਹਨੂੰ ਕਿਉਂ ਮਖੌਲ ਕੀਤਾ, ਉਹਦੇ ਨਾਲ ਕਿਉਂ ਮਾੜਾ ਬੋਲਿਆ, ਇਹਦੇ ਨਾਲ ਘੱਟ ਕਿਉਂ ਤੋਲਿਆ, ਇਹਨੂੰ ਡੁਪਲੀਕੇਟ ਚੀਜ਼ ਕਿਉਂ ਦਿੱਤੀ, ਇਹਨੂੰ ਆਪਣੀ ਸ਼ੇਖੀ ਕਿਉਂ ਮਾਰੀ, ਤੇ ਅਗਲੇ ਘੰਟੇ ਨਾ ਕਰਾਂ। ਇਸ ਤਰ੍ਹਾਂ ਸਾਡੇ ਵਿੱਚ ਹੌਲੀ 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 ਪਰਿਵਰਤਨ ਹੋ ਜਾਂਦਾ ਹੈ। ਮਹਾਤਮਾ ਬੁੱਧ ਨੇ ਨਹੀਂ ਕਿਹਾ ਸੀਗਾ ਜੋ ਬੀਜ ਆਪਣੇ ਛਿਲਕੇ ਕੋ ਨਾ ਤੋੜੇ, ਕੋਈ ਵੀ ਜਦੋਂ ਬੀਜ ਬੀਜਦੇ ਹਾਂ ਆਪਾਂ ਜਿੰਨਾ ਚਿਰ ਉਹ ਟੁੱਟਦਾ ਨਹੀਂ ਉਨਾ ਚਿਰ ਉਹ ਅੱਗੇ ਨਹੀਂ ਵੱਧਦਾ। ਜੋ ਬੀਜ ਆਪਣੇ ਛਿਲਕੇ ਕੋ ਨਾ ਤੋੜੇ ਵੋ ਬੀਜ ਕਦੀ ਫਲਦਾਇਕ ਟ੍ਰੀ ਨਹੀਂ ਬਣ ਸਕਦਾ। ਅੰਬ ਦੀ ਗੁਠਲੀ ਹੈ ਜਦੋਂ ਜ਼ਮੀਨ ਚ ਬੀਜਦੇ ਹਾਂ ਪਹਿਲਾਂ ਅੰਬ ਦੀ ਗੁਠਲੀ ਪਾੜ ਕੇ ਇੱਕ ਤੂਈ ਨਿਕਲਦੀ ਹੈ। ਔਰ ਜੋ ਇਨਸਾਨ ਆਪਣੀ ਬੁਰੀ ਆਦਤੋਂ ਕੋ ਨਾ ਛੋੜੇ ਵੋ ਜੀਵਨ ਮੇਂ ਕਦੀ ਸਫਲ ਨਹੀਂ ਹੋ ਸਕਦਾ। ਆਦਤਾਂ ਸਾਨੂੰ ਛੱਡਣੀਆਂ ਪੈਣੀਆਂ ਬੁਰੀਆਂ। ਆਦਤਾਂ ਬੁਰੀਆਂ ਕਿਵੇਂ ਛੱਡਾਂਗੇ? ਮਰਜ਼ੀ ਨਾਲ ਨਹੀਂ, ਡੰਡੇ ਨਾਲ ਨਹੀਂ, ਪਿਆਰ ਨਾਲ। ਉਹ ਹੈਗਾ ਭਜਨ ਸਿਮਰਨ ਦਾ ਮਾਰਗ, ਮੈਡੀਟੇਸ਼ਨ ਦਾ ਮਾਰਗ। ਜਦੋਂ ਅਸੀਂ ਕੋਈ ਆਪਣੀ ਇੱਛਾ ਨੂੰ ਕੰਟਰੋਲ ਕਰਦੇ ਹਾਂ, ਮੈਡੀਟੇਸ਼ਨ ਅਸੀਂ ਕਰਦੇ ਹਾਂ, ਸਾਡੀਆਂ ਇੱਛਾਵਾਂ ਆਪਣੇ ਆਪ ਜਿਹੜੀ ਹੈਗੀ ਹੈ ਨਾ ਉਹ ਚੇਂਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਅਸੀਂ ਪਾਠ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਤਾਂ ਉਹਦੇ ਨਾਲ ਕੀ ਹੁੰਦਾ, ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ ਸੀਕ ਐਂਡ ਯੂ ਸ਼ੈਲ ਫਾਈਂਡ। ਉਹਨਾਂ ਨੇ ਜੀਸਸ ਕਿਹਾ ਸੈਟਲ ਯੂਅਰ ਪ੍ਰੀਵੀਅਸ ਅਕਾਊਂਟਸ, ਰਿਪੈਂਟ ਫਾਰ ਦੈਮ ਐਂਡ ਸਿਨ ਨੋ ਮੋਰ, ਕਿ ਜਿਹੜੇ ਪੁਰਾਣੇ ਪਾਪ ਕੀਤੇ ਨੇ, ਕਰਮ ਕੀਤੇ, ਪੁੱਠੇ ਸਿੱਧੇ ਕਰਮ ਹੋ ਗਏ, ਉਹਨਾਂ ਦੇ ਲਈ ਪਸ਼ਚਾਤਾਪ ਕਰੋ। ਪਸ਼ਚਾਤਾਪ ਕਿਹਦੇ ਕੋਲੇ ਕਰੋਗੇ? ਅੰਦਰ ਪਰਮਾਤਮਾ ਦੇ ਕੋਲੇ, ਵਾਹਿਗੁਰੂ ਕੋਲੇ, ਸ਼ਿਵ ਬਾਬਾ ਕੋਲੇ, ਜਿਹਨੂੰ ਵੀ ਤੁਸੀਂ ਪੂਰਨ ਸੰਤ ਮੰਨਦੇ ਹੋ, ਉਹਨਾਂ ਕੋਲੋਂ ਜਦੋਂ ਪਸ਼ਚਾਤਾਪ ਕਰਦੇ ਹੋ ਉਹ ਰਹਿਮਤ ਦੇ ਭੰਡਾਰ ਹੁੰਦੇ ਨੇ, ਮਰਸੀ ਫੁੱਲ ਹੁੰਦੇ ਨੇ, ਉਹ ਸਾਡੇ ਗੁਨਾਹਾਂ ਨੂੰ ਬਖਸ਼ ਦਿੰਦੇ ਨੇ, ਮਾਫ਼ ਕਰ ਦਿੰਦੇ ਨੇ, ਉਹ ਸੂਲੀ ਤੋਂ ਸੂਲ ਕਰ ਦਿੰਦੇ ਨੇ। ਜਿਹੜਾ ਬੰਦਾ ਅਕਲ ਦੇ ਨਾਲ, ਇਲਮ ਦੇ ਨਾਲ, ਚਲਾਕੀ ਨਾਲ, ਹੁਸਨ ਦੇ ਨਾਲ, ਤਰੀਕੇ ਨਾਲ ਲੱਭਣ ਦੀ ਕੋਸ਼ਿਸ਼ ਕਰਦਾ ਉਹ ਨਹੀਂ ਹੁੰਦਾ। ਇੱਕ ਬੜੀ ਮਸ਼ਹੂਰ ਗੱਲ ਹੈ ਕਿ ਇਲਮ ਕਿਹਾ ਮੈਂ ਸਭ ਤੋਂ ਵੱਡਾ, ਇਲਮ ਕਿਹਾ ਮੈਂ ਸਭ ਤੋਂ ਵੱਡਾ, ਮੈਂ ਖਬਰ ਦਿਆਂ ਪਲ ਪਲ ਦੀ। ਇਲਮ ਕਹਿੰਦੇ ਨੇ ਜਿਵੇਂ ਹੁਣ ਆਪਾਂ ਕਹਿੰਦੇ ਵੀ ਸਨੋਅ ਕਦੋਂ ਆਊਗੀ, ਟੈਂਪਰੇਚਰ ਕਦੋਂ ਘੱਟ ਜੂਗਾ, ਤਾਂ ਧਰਤੀ ਦੇ ਭੁਚਾਲ ਕਦੋਂ ਆਉਣਗੇ, ਦਿਨ ਕਦੋਂ ਵੱਡੇ ਹੋਣੇ, ਦਿਨ ਕਦੋਂ ਛੋਟੇ ਹੋਣੇ, ਇਲਮ ਹੈ। ਸਪੇਸ ਦੇ ਉੱਤੇ ਕੀ ਹੈ, ਡਰੋਨਸ ਕੀ ਨੇ, ਹਾਈਡਰੋਜਨ ਇਲੈਕਟ੍ਰੋਨਿਕਸ ਐਟਮ ਬੰਬ ਕੀ ਨੇ, ਐਟਮ ਕਿਹਨੂੰ ਕਹਿੰਦੇ ਨੇ। ਇਲਮ ਕਿਹਾ ਮੈਂ ਸਭ ਤੋਂ ਵੱਡਾ, ਮੈਂ ਖਬਰ ਦਿਆਂ ਪਲ ਪਲ ਦੀ। ਅਕਲ ਕਿਹਾ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀਆਂ ਲੜਦੀ। ਜਿਹੜੀ ਸਾਡੀ ਇੰਟਲੈਕਟ ਹੈ, ਜਦੋਂ ਅਸੀਂ ਕੋਰਟ ਦੇ ਵਿੱਚ ਜਾਂਦੇ ਹਾਂ, ਦੋ ਵਕੀਲ ਖੜੇ ਹੁੰਦੇ ਨੇ, ਇੱਕੋ ਹੀ ਟੌਪਿਕ ਨੂੰ ਲੈ ਕੇ ਆਪਣਾ ਆਪਣਾ ਕੇਸ ਵਧੀਆ ਆਰਗੂਮੈਂਟ ਨਾਲ ਫੇਸ ਕਰਦੇ ਨੇ, ਇੱਕ ਉਹਨਾਂ ਚੋਂ ਜਿੱਤ ਜਾਂਦਾ। ਇਸ ਕਰਕੇ ਅਕਲ ਵੱਡੀ ਹੋਈ। ਇਲਮ ਕਿਹਾ ਮੈਂ ਸਭ ਤੋਂ ਵੱਡਾ, ਮੈਂ ਖਬਰ ਦਿਆਂ ਪਲ ਪਲ ਦੀ। ਅਕਲ ਕਿਹਾ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀਆਂ ਲੜਦੀ। ਹੁਸਨ ਕਿਹਾ ਮੈਂ ਸਭ ਤੋਂ ਵੱਡਾ, ਮੇਰਾ ਦੁਨੀਆਂ ਪਾਣੀ ਭਰਦੀ। ਦੇਖ ਲਓ ਆਹ ਬਿਲ ਕਲਿੰਗਟਨ ਵਗੈਰਾ ਫਿਸਲ ਗਏ ਸੀ, ਕਿੰਨੇ ਸਾਡੇ ਵੱਡੇ ਵੱਡੇ ਦੁਨੀਆਂ ਦੀ ਪਾਵਰ ਦਿੱਤੀ ਹੈ ਮਾਲਕ ਨੇ ਉਹਨਾਂ ਨੂੰ, ਪਰ ਹੁਸਨ ਦੇ ਅੱਗੇ ਫਿਸਲ ਜਾਂਦੇ, ਬਦਨਾਮੀ ਕਰਾਉਂਦੇ ਨੇ। ਤਿੰਨ ਗੱਲਾਂ, ਇਲਮ, ਅਕਲ ਤੇ ਹੁਸਨ, ਤਿੰਨਾਂ ਚ ਹੋਮੇ ਹੈ। ਇਲਮ ਕਹਿੰਦਾ ਮੇਰਾ ਮੈਨੂੰ ਸਭ ਤੋਂ ਵੱਡਾ ਗਿਆਨ ਹੈ, ਅਕਲ ਕਹਿੰਦੀ ਮੈਨੂੰ ਸਭ ਤੋਂ ਵੱਡਾ ਗਿਆਨ ਹੈ, ਹੁਸਨ ਕਹਿੰਦੇ ਮੈਂ ਮੇਰੇ ਮਗਰ ਸਾਰੀ ਦੁਨੀਆਂ ਭਰਦੀ ਹੈ। ਪਰ ਰਹਿਮਤ ਕਿਹਾ ਤੁਸੀਂ ਤਿੰਨੇ ਝੂਠੀਆਂ, ਮੈਂ ਜੋ ਚਾਹਾਂ ਸੋ ਕਰਦੀ। ਜਿਹਦੇ ਉੱਤੇ ਪਰਮਾਤਮਾ ਦੀ ਰਹਿਮਤ ਹੋ ਜਾਂਦੀ ਹੈ ਨਾ, ਉੱਥੇ ਫਿਰ ਤਿੰਨੇ ਚੀਜ਼ਾਂ ਕੰਮ ਨਹੀਂ ਕਰਦੀਆਂ, ਉਹ ਅੱਗੇ ਦੀ ਅੱਗੇ ਚਲੇ ਜਾਂਦਾ। ਕਿਉਂ? ਕਿਉਂਕਿ ਅਗਰ ਅਕਲ ਸੇ ਦੁਨੀਆਂ ਚਲਤੀ ਹੋਤੀ ਦੋਸਤੋ, ਅਗਰ ਅਕਲ ਸੇ ਦੁਨੀਆਂ ਚਲਤੀ ਹੋਤੀ ਦੋਸਤੋ, ਤੋ ਬੀਰਬਲ ਰਾਜਾ ਹੋਤਾ। ਅਕਬਰ ਕਿਉਂ ਬਣ ਗਿਆ? ਅਕਬਰ ਨੂੰ ਤਾਂ ਇੰਨੀ ਅਕਲ ਨਹੀਂ ਸੀਗੀ, ਬੀਰਬਲ ਨੂੰ ਨੌਲੇਜ ਸੀਗੀ, ਪਰ ਕਿਸਮਤ ਚ ਉਹਦੇ ਲਿਖਿਆ ਸੀ, ਇਸ ਕਰਕੇ ਉਹ ਰਾਜਾ ਬਣ ਗਿਆ। ਸੋ ਰਹਿਮਤ ਹੈ ਪਰਮਾਤਮਾ ਦੀ। ਸੋ ਇਸ ਕਰਕੇ ਰੋਜ਼ਾਨਾ ਬੈਠੋ, ਮੈਡੀਟੇਸ਼ਨ ਕਰੋ, ਮਨ ਲੱਗੇ ਨਾ ਲੱਗੇ ਡਜ਼ਨ ਮੈਟਰ, ਹੌਲੀ ਹੌਲੀ ਲੱਗ ਜਾਊਗਾ, 100% ਲੱਗੂਗਾ। ਕਿਉਂਕਿ ਕੁਦਰਤੀ ਕਾਬੇ ਕੀ ਮਹਿਰਾਬ ਸੇ ਸੁਨ ਗੌਰ ਸੇ ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਉਹ ਸੱਚਖੰਡ ਤੋਂ, ਥਰਡ ਆਈ ਤੋਂ, ਸੁਪਰੀਮ ਬੀਂਗ ਜਿਹੜਾ ਪਰਮਾਤਮਾ ਜਿੱਥੇ ਰਹਿੰਦਾ, ਉੱਚੇ ਮੰਡਲਾਂ ਤੋਂ, ਉਥੋਂ ਇੱਕ ਆਵਾਜ਼ ਆ ਰਹੀ ਹੈ। ਜਿਸ ਤਰ੍ਹਾਂ ਅਸੀਂ ਮੁਸਲਮਾਨ ਭਰਾ ਸਾਡੇ ਕਾਬੇ ਜਾ ਕੇ ਮੱਕੇ ਮਦੀਨੇ ਦਾ ਹੱਜ ਕਰਦੇ ਨੇ ਨਾ, ਉੱਥੇ ਜਿਹੜਾ ਮੌਲਵੀ ਹੁੰਦਾ ਉੱਚੀ ਉੱਚੀ ਵਾਂਗ ਦਿੰਦਾ, ਅੱਲਾਹੂ ਅਕਬਰ। ਉਹ ਸੋਚਦੇ ਨੇ ਮੱਕੇ ਦਾ ਜੇ ਹੱਜ ਕਰਾਂਗੇ ਤੇ ਅਸੀਂ ਉਸ ਧੁਨ ਨੂੰ, ਉਸ ਅੱਲਾਹੂ ਅਕਬਰ ਨੂੰ ਸੁਣਾਂਗੇ ਤੇ ਸਾਡੀ ਜ਼ਿੰਦਗੀ ਬਦਲੂ, ਅਸੀਂ ਮੁਕਤੀ ਪ੍ਰਾਪਤ ਕਰ ਲਾਂਗੇ, ਮੋਕਸ਼ ਮਿਲ ਜੂਗਾ ਸਾਨੂੰ, ਜੰਨਤ ਮਿਲ ਜੂਗੀ। ਪਰ ਜਿਹੜੇ ਅਸਲੀ ਸੰਤ ਨੇ, ਜਿਨ੍ਹਾਂ ਨੇ ਦੇਖਿਆ ਵੀ ਉੱਥੇ ਜਾ ਕੇ ਨਹੀਂ ਹੈ, ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਮੱਕੇ ਦੇ ਨਾਲੋਂ ਸਾਡੇ ਅੰਦਰ ਜਿਹੜੀ ਉਹ ਕੁਦਰਤੀ ਕਾਬਾ ਹੈ, ਇੱਥੇ ਹੈ ਥਰਡ ਆਈ ਤੇ, ਸਿੰਗਲ ਆਈ ਤੇ, ਸ਼ਿਵ ਨੇਤਰ ਤੇ, ਉੱਥੋਂ ਤੋਂ ਤੁਸੀਂ ਆਵਾਜ਼ ਸੁਣੋਗੇ। ਆਵਾਜ਼ ਕਿਵੇਂ ਸੁਣੋਗੇ? ਪਹਿਲਾਂ ਤੁਹਾਨੂੰ ਉਸ ਜੋਤ ਦੇ ਦਰਸ਼ਨ ਹੋਣਗੇ, ਉਸ ਜੋਤ ਦੇ ਵਿੱਚੋਂ, ਜੋ ਤੁਸੀਂ ਜੋਤ ਦੇ ਦਰਸ਼ਨ ਕਰੀਏ ਨੇ, ਤਾਂ ਉਹਦੇ ਵਿੱਚੋਂ ਧੁਨਕਾਰ ਧੁਨਾਂ ਸੁਣਗੀਆਂ, ਫੇਰ ਤੁਸੀਂ ਉੱਥੇ ਪਹੁੰਚ ਜਾਓਗੇ ਜਿੱਥੋਂ ਕਿ ਇਹ ਆਵਾਜ਼ ਆ ਰਹੀ ਹੈ, ਜਿੱਥੋਂ ਇਹ ਪ੍ਰਕਾਸ਼ ਆ ਰਿਹਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਿਤ ਸੋ ਪਾਵੈ। ਜਿਹੜੇ ਸਾਰੇ ਬ੍ਰਹਿਮੰਡ ਨੂੰ ਜਿਹਨੇ ਪੈਦਾ ਕੀਤਾ, ਉਹ ਸਾਡੇ ਸਰੀਰ ਦੇ ਅੰਦਰ ਹੈ। ਜਿਹੜਾ ਵੀ ਉਹਦੀ ਖੋਜ ਕਰ ਲੈਂਦਾ, ਉਹੀ ਉਹਨੂੰ ਪਾ ਲੈਂਦਾ। ਸੋ ਇਸ ਕਰਕੇ ਕਹਿੰਦਾ, ਵੈਨ ਯੂ ਲਿਸਨ ਟੂ ਦਾ ਸ਼ਬਦ ਧੁਨ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਸੀਂ ਉਸ ਰੂਹ ਦੇ, ਆਤਮ ਅੰਸ ਰਾਮ ਦੀ, ਉਸ ਸੋਲ ਦੇ ਪ੍ਰਕਾਸ਼ ਦੇ ਦਰਸ਼ਨ ਕਰ ਰਹੇ ਹੋ, ਤੇ ਪ੍ਰਕਾਸ਼ ਦੇ ਵਿੱਚੋਂ ਜਿਹੜੀ ਰੱਬੀ ਧੁਨਕਾਰ ਧੁਨ ਨਿਕਲਦੀਆਂ ਨੇ, ਉਹਨਾਂ ਦੇ ਨਾਲ ਤੁਸੀਂ ਅਟੈਚਮੈਂਟ ਕਰ ਲੈਂਦੇ ਹੋ, ਫਿਰ ਤੁਸੀਂ ਪਰਮਾਤਮਾ ਦੇ ਦਰਗਾਹ ਦੇ ਵਿੱਚ ਹਾਜ਼ਰ ਹੋ ਜਾਂਦੇ ਹੋ। ਕਿੰਨਾ ਸੁੰਦਰ ਕਿਹਾ ਹੈ, ਬਸੋ ਤੁਮ ਆਏ ਨੈਨਣ ਮੀ, ਇੱਥੇ ਆਉਣਾ, ਸਿਮਟ ਕਰ ਏਕ ਜਹਾਂ ਹੋਣਾ। ਜਦੋਂ ਤੁਸੀਂ ਇੱਥੇ ਹੋ ਜਾਓਗੇ ਨਾ, ਫਿਰ ਡੁਐਲਿਟੀ ਖਤਮ ਹੋ ਜਾਂਦੀ ਹੈ, ਇੱਕ ਇੱਕ ਬਣ ਜਾਂਦਾ, ਯੂਨਿਟੀ ਹੋ ਜਾਂਦੀ ਹੈ। ਦੂਈ ਜਹਾਂ ਦੂਰ ਹੋ ਜਾਏ, ਦ੍ਰਿਸ਼ਟੀ ਜੋਤ ਮੇ ਧਰਨਾ। ਜਦੋਂ ਤੁਹਾਨੂੰ ਬਾਹਰਲੇ ਸਾਰੇ ਖਿਆਲ ਨਿਕਲ ਜਾਣਗੇ, ਉਸ ਵੇਲੇ ਜਿਹੜੀ ਜੋਤ ਹੈ, ਜਿਹੜੀ ਡਿਵਾਈਨ ਲਾਈਟ ਹੈ, ਦਿਵ ਆਤਮਾ ਹੈ, ਦਿਵ ਲਾਈਟ ਜਾਗ ਰਹੀ ਹੈ, ਉਹਦੇ ਚੋਂ ਤੁਸੀਂ ਮਿਲ ਜਾਓਗੇ, ਤੁਹਾਡਾ ਕੰਮ ਬਣ ਗਿਆ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਸਾਨੂੰ ਰੋਜ਼ ਬੈਠ ਕੇ ਪ੍ਰੈਕਟਿਸ ਕਰਨ ਦੀ ਲੋੜ ਹੈ। ਦੇਖੋ, ਜਦੋਂ ਅਸੀਂ ਰੋਜ਼ਾਨਾ ਮੈਡੀਟੇਸ਼ਨ ਕਰਦੇ ਹਾਂ, ਸਾਡੇ ਜਿਹੜੇ ਸੰਕਲਪ ਨੇ, ਸਾਡੇ ਜਿਹੜੇ ਵਿਚਾਰ ਨੇ, ਉਹਨਾਂ ਦੇ ਵਿੱਚ ਚੇਂਜ ਆ ਜਾਂਦੀ ਹੈ। ਚੇਂਜ ਆਪਣੇ ਆਪ ਨੂੰ ਐਨਾਲਾਈਜ਼ ਕਰੋ ਕਿ ਮੈਂ ਜਦੋਂ ਦਾ ਪਾਠ ਕਰਦਾ, ਮੈਡੀਟੇਸ਼ਨ ਕਰਦਾ, ਸਵੇਰੇ ਉੱਠਦਾ, ਸ਼ਾਮ ਨੂੰ ਉੱਠਦਾ, ਦੁਪਹਿਰੇ ਉੱਠਦਾ, ਫਜ਼ੂਲ ਦੀਆਂ ਗੱਲਾਂ ਬੰਦ ਕਰਤੀਆਂ, ਤੁਸੀਂ ਦੇਖੋ ਤੁਹਾਡੇ ਸੁਭਾਅ ਦੇ ਵਿੱਚ ਕਿੰਨਾ ਚੇਂਜ ਹੁੰਦਾ। ਗੁੱਸੇ ਦੇ ਵਿੱਚ ਕੰਟਰੋਲ ਹੋ ਜਾਂਦਾ, ਪਹਿਲਾਂ ਜਦੋਂ ਤੁਸੀਂ ਪਾਠ ਨਹੀਂ ਕਰਦੇ ਸੀ, ਜਿਹੜੀ ਚੀਜ਼ ਆਈ ਚੱਕ ਕੇ ਪਲੇਟ ਮਾਰੀ, ਜੇ ਚਾਰ ਚੀਜ਼ਾਂ ਬਣਦੀਆਂ ਰੋਟੀ ਖਾਣ ਲੱਗੇ, ਕੀਤਾ ਕਿ ਨਹੀਂ? ਜਨਾਨੀ ਨੇ ਧੱਕਾ ਮਾਰਤਾ, ਨਿਆਣੇ ਦੇ ਦੋ ਚਪੇੜਾਂ ਮਾਰਤੀਆਂ, ਐਵੇਂ ਆਕੜੇ ਜਾਣੇ, ਕਿਸੇ ਨੇ ਉਂਗਲੀ ਕਰਤੀ, ਕਾਰ ਜਾਂਦੇ ਨੇ, ਤੁਸੀਂ ਕਰਤੀ, ਲੜਾਈਆਂ ਝਗੜੇ ਪਈਆਂ ਨੇ, ਗੁੱਸਾ ਹੀ ਗੁੱਸਾ। ਪਰ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ, ਉਹਦੇ ਨਾਲ ਤੁਸੀਂ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਕਰ ਲੈਂਦੇ ਹੋ। ਫਿਰ ਤੁਸੀਂ ਕਹਿੰਦੇ ਹੋ ਮੈਨੂੰ ਕੀ ਲੋੜ ਹੈ, ਦੋ ਮਿੰਟਾਂ ਚੱਲ ਬੋਲ ਗਿਆ, ਆਪਾਂ ਚੁੱਪ ਰਹੋ, ਸ਼ਾਂਤ ਰਹੋ। ਜੇ ਕਹਿੰਦੇ ਨੇ ਲੜਾਈ ਤੇ ਲੱਸੀ ਨੂੰ ਕਿੰਨਾ ਕੁ ਵਧਾਉਣਾ, ਜਿੰਨਾ ਮਰਜ਼ੀ ਵਧਾਈ ਚੱਲੋ। ਜੇ ਇੱਕ ਬੰਦਾ ਚੁੱਪ ਰਹੇ, ਅੱਖਾਂ ਮੀਚ ਲਿਆ ਕਿ ਮਾਲਕ ਤੇਰੀ ਮੌਜ ਹੈ, ਤੇ ਦੂਜਾ ਬੰਦਾ ਚੁੱਪ ਕਰਕੇ ਨਿਕਲ ਜਾਂਦਾ, ਜਿਹੜੀ ਉਹ ਲੜਾਈ ਝਗੜਾ ਸੀ ਜਾਂ ਗੁੱਸਾ ਸੀ ਉਹ ਸ਼ਾਂਤ ਹੋ ਜਾਂਦਾ ਹੈ। ਸੋ ਸਾਨੂੰ ਫਿਰ ਯਕੀਨ ਆਉਂਦਾ ਵੀ ਜਿਹੜਾ ਸਾਨੂੰ ਮੂਹਰੋਂ ਬੋਲਿਆ, ਜੀ ਜੰਤ ਸਭ ਉਸਦੇ ਸਭ ਨਾ ਕਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਪਰਮਾਤਮਾ ਦੇ ਸਾਰੇ ਜੀਵ ਨੇ, ਸਾਰੇ ਅਸੀਂ ਐਕਟਰਾਂ ਸਟੇਜ ਤੇ, ਕਿਸੇ ਨੂੰ ਚੰਗਾ ਬਣਾਇਆ, ਕਿਸੇ ਨੂੰ ਮਾੜਾ ਬਣਾਇਆ, ਹਰ ਬੰਦੇ ਨੇ ਆਪਣਾ ਆਪਣਾ ਰੋਲ ਕਰਨਾ। ਜਦੋਂ ਸਟੇਜ ਤੋਂ ਉਤਰ ਜਾਂਦੇ, ਨਾ ਕੋਈ ਰਾਜਾ ਹੁੰਦਾ, ਨਾ ਕੋਈ ਰੰਕ ਹੁੰਦਾ, ਨਾ ਕੋਈ ਭਿਖਾਰੀ ਹੁੰਦਾ, ਨਾ ਕੋਈ ਵਿਲੇਨ ਹੁੰਦਾ। ਇਸੇ ਤਰ੍ਹਾਂ ਸਾਡੀ ਜਿਹੜੀ ਸਾਡੀ ਲਾਈਫ ਹੈ, ਕਿਸੇ ਨੂੰ 20 ਸਾਲ ਦੀ ਮਿਲੀ ਹੈ, ਕਿਸੇ ਨੂੰ 5 ਸਾਲ ਦੀ ਮਿਲੀ ਹੈ, ਕਿਸੇ ਨੂੰ 100 ਸਾਲ ਦੀ ਮਿਲੀ ਹੈ, ਜਿੰਨਾ ਚਿਰ ਰਹਿ ਗਏ ਅਸੀਂ ਉਹਦੇ ਪੁਤਲੀਆਂ ਵਾਂਗੂ ਨੱਚੀ ਜਾਂਦੇ ਹਾਂ, ਪਿੱਛੇ ਡੋਰ ਸਾਡਾ ਮਨ ਖਿਚਾ ਰਹੇ ਹਾਂ। ਜਦੋਂ ਸਾਨੂੰ ਅਹਿਸਾਸ ਹੋਜੂਗਾ, ਫਿਰ ਅਸੀਂ ਪਤਾ ਲੱਗ ਜੂਗਾ ਵੀ ਅਸੀਂ ਨਹੀਂ, ਸਾਡੇ ਪਿੱਛੇ ਦਾ ਡੋਰ ਖਿੱਚਣ ਵਾਲਾ ਕੋਈ ਹੋਰ ਹੈ, ਸਾਡਾ ਮਨ ਹੈ। ਤੇ ਮਨ ਨੂੰ ਜਦੋਂ ਅਸੀਂ ਕੰਟਰੋਲ ਕਰਦੇ ਹਾਂ, ਕੰਟਰੋਲ ਕਿਵੇਂ ਕਰਾਂਗੇ? ਜਦੋਂ ਅਸੀਂ ਮੈਡੀਟੇਸ਼ਨ ਕਰਾਂਗੇ, ਉਦੋਂ ਸਾਨੂੰ ਗੁੱਸਾ ਨਹੀਂ ਆਉਂਦਾ। ਫਿਰ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਸਾਡੀ ਜਿਹੜੀ ਲਸਟ ਹੈ, ਲਾਲਚ ਹੈ, ਉਹਦੀ ਥਾਂ ਤੇ ਸਾਡੇ ਵਿੱਚ ਕੰਟੈਂਟਮੈਂਟ ਆ ਜਾਂਦੀ ਹੈ, ਸਬਰ ਸੰਤੋਖ ਆ ਜਾਂਦਾ। ਜਦੋਂ ਅਸੀਂ ਪਹਿਲਾਂ ਜਿਹੜੇ ਬੰਦੇ ਪਾਠ ਨਹੀਂ ਕਰਦੇ, ਜੇ ਥੋੜੇ ਕਰਦੇ, ਚਲੋ ਜਿਹੜੇ ਵੀ ਕਰਦੇ ਨੇ ਉਹ ਆਪਣੇ ਆਪ ਨੂੰ ਅਹਿਸਾਸ ਕਰਦੇ ਨੇ ਕਿ ਪਹਿਲਾਂ ਮੈਂ ਐਵੇਂ ਹੀ ਇੱਕ ਘਰ ਦੂਜਾ ਘਰ, ਜੋ ਕੈਨੇਡਾ ਚ ਆਏ ਸੀ, $20 ਲੈ ਕੇ ਅਸੀਂ ਆਏ ਸੀਗੇ। ਪਹਿਲਾਂ ਕਹਿੰਦੇ ਸਾਨੂੰ ਚੱਲ ਥੋੜਾ ਜਿਹਾ ਅਪਾਰਟਮੈਂਟ ਮਿਲ ਜੇ, ਅਪਾਰਟਮੈਂਟ ਮਿਲ ਗਿਆ, ਫਿਰ ਬੇਸਮੈਂਟ ਮਿਲ ਜੇ, ਫਿਰ ਟਾਊਨ ਹਾਊਸ ਮਿਲ ਜੇ, ਫਿਰ ਡਿਟੈਚ ਸੈਮੀ ਮਿਲ ਜੇ, ਫਿਰ ਡਿਟੈਚ ਮਿਲ ਜੇ, ਫਿਰ ਛੋਟਾ ਘਰ 2000 ਦਾ, ਫਿਰ 3000 ਦਾ, ਫਿਰ 5000 ਦਾ, ਫਿਰ ਫਾਰਮ ਹਾਊਸ। ਪਹਿਲਾਂ ਕਹਿੰਦੇ ਚਲੋ ਪੁਰਾਣੀ ਕਾਰ ਮਿਲ ਜੇ, ਪੁਰਾਣੀ ਕਾਰ ਲੈ ਲਈ, ਫਿਰ ਟੋਇਟਾ ਦੀ ਲੈ ਲਈ, ਫਿਰ ਹੌਂਡਾ ਲੈ ਲਈ, ਫਿਰ ਮਰਸੀ ਲੈ ਲਈ, ਫਿਰ BMW, ਫਿਰ ਪੋਰਸ਼ ਲੈ ਲਈ, ਫਿਰ ਕੁਛ ਲੈ ਲਈ, ਕੁਛ ਲੈ ਲਈ, ਕੁਛ। ਇਹ ਇੱਛਾਵਾਂ ਸਾਡੀਆਂ ਵੱਧਦੀਆਂ ਜਾਂਦੀਆਂ ਨੇ। ਪਰ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਆਏ ਖਾਲੀ ਹੱਥ ਸੀ, ਜਾਣਾ ਖਾਲੀ ਹੱਥ ਹੈ, ਦੋ ਰੋਟੀਆਂ ਹੀ ਖਾਣੀਆਂ, ਉਹੀ ਮੰਜਾ ਚਾਹੀਦਾ ਜਿੰਨਾ ਮਰਜ਼ੀ ਹੋਵੇ, ਉਹ ਬੰਦ ਵੀ ਸਾਨੂੰ ਖਾਲੀ ਹੱਥ ਚ ਕੜਾ ਵੀ ਲਾ ਲੈਣਾ, ਕਰਦਿਆਂ ਨੇ ਕੱਪੜੇ ਵੀ ਲਾ ਲੈਣੇ, ਨੰਗਾ ਕਰਕੇ ਪਾਉਣਾ। ਜਦੋਂ ਸਾਨੂੰ ਮਾਲਕ ਦੀ ਕਿਰਪਾ ਨਾਲ ਮੈਡੀਟੇਸ਼ਨ ਨਾਲ ਗਿਆਨ ਹੋ ਜਾਂਦਾ, ਫਿਰ ਸਾਡੇ ਚ ਸਬਰ ਸੰਤੋਖ ਆ ਜਾਂਦਾ ਕਿ ਜਿਤਨਾ ਦੀਆ ਰੱਬ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ। ਯੇ ਤੋ ਕਰਮ ਹੈ ਰੱਬ ਕਾ, ਯੇ ਤੋ ਕਰਮ ਹੈ ਬਾਬਾ ਕਾ, ਵਰਨਾ ਮੁਝਮੇ ਕੋਈ ਬਾਤ ਨਹੀਂ। ਫਿਰ ਯਕੀਨ ਹੁੰਦਾ ਵੀ ਜਿਹੜਾ ਕੁਛ ਮੈਨੂੰ ਮਿਲਿਆ, ਥੱਲੇ ਦੇਖੋ ਉਹਨਾਂ ਕੋਲ ਤਾਂ ਰੋਟੀ ਲੋਕ ਰੋਟੀ ਲਈ ਤਰਸ ਰਹੇ ਨੇ, ਮੇਰੇ ਕੋਲ ਤਾਂ ਸਾਰਾ ਕੁਛ ਹੀ ਹੈ। ਸੋ ਇਸ ਕਰਕੇ ਉਹ ਉਹਨਾਂ ਵਿੱਚ ਸਬਰ ਸੰਤੋਖ ਆ ਜਾਂਦਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬਹੁਤੀ ਜੁੜੇ ਨਾ, ਗਰਜ ਥੋੜੇ ਨਾ ਤੇ ਭੁੱਖਾ ਮੁੜੇ ਨਾ, ਮੈਨੂੰ ਇੰਨੇ ਕੁ ਪੈਸੇ ਜੀਂਦੇ ਨੇ ਜਿਹਦੇ ਨਾਲ ਮੈਨੂੰ ਮੇਰੀਆਂ ਜ਼ਰੂਰਤਾਂ ਵੀ ਪੂਰੀਆਂ ਹੋ ਜਾਣ ਤੇ ਮੈਂ ਲੋਕਾਂ ਦੀ ਹੈਲਪ ਵੀ ਕਰ ਸਕਾਂ, ਪੁੰਨਦਾਨ ਵੀ ਕਰ ਸਕਾਂ। ਉਹ ਹਰ ਵਕਤ ਰੱਬ ਦਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਹਰ ਵਕਤ ਸ਼ੁਕਰ ਹੈ, ਸ਼ੁਕਰ ਕਰਦਾ, ਕਿਉਂਕਿ ਉਹਦੇ ਵਿੱਚ ਮੈਡੀਟੇਸ਼ਨ ਕਰਨ ਦੇ ਨਾਲ ਉਹਦੇ ਵਿੱਚ ਸਬਰ ਸੰਤੋਖ ਆ ਗਿਆ। ਉਹ ਫਿਰ ਬ੍ਰੈਂਡਡ ਚੀਜ਼ਾਂ ਦੇ ਪਿੱਛੇ ਨਹੀਂ ਭੱਜਦਾ, ਉਹ ਬ੍ਰੈਂਡਡ ਆਪਣੀ ਸੋਚ ਬਣਾਉਂਦਾ। ਉਹਦੀ ਸੋਚ ਜਿਹੜੀ ਹੁੰਦੀ ਹੈ ਪੋਜ਼ਿਟਿਵ ਹੋ ਜਾਂਦੀ ਹੈ, ਥਿੰਕਿੰਗ ਪੋਜ਼ਿਟਿਵ ਹੋ ਜਾਂਦੀ ਹੈ, ਕਿਉਂਕਿ ਘਟੀਆ ਸੋਚ ਤੇ ਪੈਰ ਦੇ ਵਿੱਚ ਪੈ ਜੇ ਮੋਚ ਕਦੇ ਵੀ ਅੱਗੇ ਨਹੀਂ ਵਧਣ ਦਿੰਦੇ। ਤੁਸੀਂ ਦੇਖ ਲਓ ਜਿਹਦੇ ਵੀ ਪੈਰ 'ਚ ਕਦੇ ਮੋਚ ਆ ਗਈ, ਉੱਥੇ ਹੀ ਵਹਿ ਜਾਂਦੇ, ਆਪਾਂ ਅੱਗੇ ਤੁਰ ਨਹੀਂ ਸਕਦੇ। ਇਸ ਤਰ੍ਹਾਂ ਜਿਹੜੀ ਸਾਡੀ ਸੋਚ ਹੈ ਉਹ ਜੇ ਘਟੀਆ ਹੋਵੇ, ਨੈਗੇਟਿਵ ਹੋਵੇ, ਤਾਂ ਅਸੀਂ ਕਦੇ ਵੀ ਤਰੱਕੀ ਨਹੀਂ ਕਰ ਸਕਦੇ। ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਸਾਡੀ ਸੋਚ ਚੰਗੀ ਹੋ ਜਾਂਦੀ ਹੈ। ਨੈਗੇਟਿਵ ਸੋਚ ਕੀ ਹੈ? ਅਸੀਂ ਦੂਜਿਆਂ ਦੇ ਨੁਕਸ ਕੱਢਦੇ ਹਾਂ ਬਾਹਰੋਂ, ਤੇ ਆਪਣੇ ਅੰਦਰੋਂ ਸੈਲਫ ਐਨਾਲਿਸਿਸ, ਨੋ ਦਾਈ ਸੈਲਫ, ਸਾਨੂੰ ਅੰਦਰੋਂ ਕਰਨੀ ਪੈਂਦੀ ਹੈ। ਕੁਛ ਮੈਸਾਂ ਬਫਲੋਜ਼ ਨਹਾ ਰਹੀਆਂ ਸੀ ਟੋਬੇ ਦੇ ਖੜੇ ਹਾਂ, ਉਹਨਾਂ ਦੇ ਕੋਲੋਂ ਦੀ, ਤੁਹਾਨੂੰ ਪਤਾ ਹੀ ਹੈ ਮੈਸਾਂ ਕਾਲੀਆਂ ਹੁੰਦੀਆਂ ਨੇ, ਉਹਨਾਂ ਦੇ ਕੋਲੋਂ ਦੀ ਇੱਕ ਗਾਂ ਨਿਕਲੀ ਕਾਓ, ਜਦੋਂ ਉਹਨਾਂ ਦੇ ਕ੍ਰੋਸ ਕਰੀ ਕੀਤੀ ਤਾਂ ਇੱਕ ਮੈਸ ਨੇ ਗਊ ਨੂੰ ਦੇਖ ਕੇ ਜ਼ੋਰ ਦੀ ਹੱਸਣ ਲੱਗ ਗਈ। ਸਿੰਬੋਲਿਕਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਬਾਕੀ ਮੈਸਾਂ ਨੇ ਪੁੱਛਿਆ ਵੀ ਤੂੰ ਹੱਸ ਕਿਉਂ ਰਹੀ ਹੈ? ਉਹ ਕਹਿੰਦੀ ਉਹ ਦੇਖੋ ਜਿਹੜੀ ਗਊ ਜਾਂਦੀ ਹੈ। ਕਹਿੰਦੇ ਹਾਂ ਜਾਂਦੀ ਹੈ। ਕਹਿੰਦੇ ਉਹਦੀ ਪੂਛ ਦੇਖੋ, ਟੇਲ। ਕਹਿੰਦੇ ਫੇਰ ਕੀ ਹੈ? ਕਹਿੰਦੇ ਟੇਲ ਉਹਦੀ ਕਾਲੀ ਹੈ। ਹੱਸ ਤਾਂ ਮੈਂ ਹੱਸ ਰਹੀ ਹਾਂ। ਉਹਨੂੰ ਪੁੱਛਿਆ ਵੀ ਭੈਣ ਜੀ ਪਿਆਰੀ, ਉਹ ਮੈਸੋ ਉਹਦੀ ਤਾਂ ਇਕੱਲੀ ਪੂਛ ਕਾਲੀ ਹੈ, ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੇ ਹੋ। ਸੋ ਇਸ ਕਰਕੇ ਅਸੀਂ ਦੂਜਿਆਂ ਦੇ ਨੁਕਸ ਕੱਢਣ ਦੀ ਥਾਂ ਤੇ ਫਿਰ ਆਪਣੇ ਨੁਕਸ ਕੱਢਦੇ ਹਾਂ, ਆਪਣੀ ਸਵੈ ਪੜਚੋਲ ਕਰਦੇ ਹਾਂ। ਇਹ ਤਾਂ ਹੀ ਪੋਸੀਬਲ ਹੈ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ। ਜਦੋਂ ਅਸੀਂ ਮੈਡੀਟੇਸ਼ਨ ਕਰਨ ਲੱਗ ਜਾਂਦੇ ਹਾਂ ਫਿਰ ਅਸੀਂ ਸੋਚਦੇ ਹਾਂ ਕਿ ਅੱਛੀ ਕਰਨੀ ਕਰੋ ਕਬੀਰਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਪੁੱਠਾ ਸਿੱਧਾ ਕੰਮ ਨਾ ਕਰ ਲਈਓ। ਕਿਉਂ? ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ, ਉਹ ਸਾਡੇ ਅੰਦਰ ਬੈਠਾ ਸਾਡੀਆਂ ਕਰਤੂਤਾਂ ਦੇਖ ਰਿਹਾ, ਉਹਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ। ਬਾਹਰਲੇ ਜੱਜਾਂ ਨੂੰ, ਬਾਹਰਲੇ ਵਕੀਲ ਨੂੰ ਲੈ ਕੇ ਤੁਸੀਂ ਕੇਸ ਜਿੱਤ ਲੈਂਦੇ ਹੋ, ਪਰ ਜਿਹੜਾ ਅੰਦਰ ਬੈਠਾ ਸਾਡੇ ਤੁਰ ਅੰਦਰ ਦੀ ਗੱਲ ਜਾਣਦਾ ਉਹਨੂੰ ਤੁਸੀਂ ਵੇਖਦੇ। ਅਮਲਾਂ ਉੱਤੇ ਹੁਣ ਨਵੇੜੇ ਖੜੀ ਰਹਿਣਗੀਆਂ ਜਾਤਾਂ, ਉੱਥੇ ਚਲਾਕੀਆਂ ਨਹੀਂ ਚੱਲਦੀਆਂ, ਉੱਥੇ ਹੁਸ਼ਿਆਰੀਆਂ ਨਹੀਂ ਚੱਲਦੀਆਂ। ਉਹ ਜਿਹੜਾ ਬੈਠਾ ਉਹ ਸਾਡੇ ਅੰਦਰ ਬੈਠਾ, ਉਹ ਸਾਡੀ ਧੁਰ ਦੀ ਗੱਲ ਜਾਣਦਾ, ਸਾਡੀਆਂ ਇੰਟੈਂਸ਼ਨ ਜਾਣਦਾ, ਸਾਡੇ ਸੋਚ ਜਾਣਦਾ ਵੀ ਕੀ ਸਾਡੀ ਭਾਵਨਾ ਸੀ। ਸੋ ਇਸ ਕਰਕੇ ਸਾਨੂੰ ਕਦੇ ਵੀ ਬੁਰੀ ਸੋਚ ਨਹੀਂ ਰੱਖਣੀ ਚਾਹੀਦੀ। ਅਸੀਂ ਇਹ ਨਹੀਂ ਦੇਖਣਾ ਕਿ ਦੁਨੀਆ ਕੀ ਕਰਦੀ ਹੈ, ਮਾਨਾ ਕਿ ਦੁਨੀਆ ਬਹੁਤ ਬੁਰੀ ਹੈ, ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ, ਪੋਲੀਟੀਸ਼ੀਅਨ ਵੀ ਠੱਗੀਆਂ ਕਰਦੇ ਨੇ, ਗਵਾਂਢੀ ਵੀ ਠੱਗੀਆਂ ਕਰਦੇ ਨੇ, ਪਟਵਾਰੀ ਵੀ ਠੱਗੀਆਂ ਕਰਦੇ ਨੇ, ਸੰਤ ਬਾਬੇ ਮਹਾਤਮਾ ਇਹ ਵੀ ਠੱਗੀਆਂ ਠੋਈ ਜਾਂ ਕਰੈਕਟਰਲੈਸ ਨੇ, ਆਪਾਂ ਨੇ ਉਧਰ ਝਾਤੀ ਨਹੀਂ ਮਾਰਨੀ। ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ, ਆਓ ਹਮ ਤੋ ਅੱਛੇ ਬਣੇ, ਹਮੇ ਕਿਸ ਨੇ ਰੋਕਾ ਹੈ, ਆਪਾਂ ਨੂੰ ਦੂਜਿਆਂ ਦੇ ਨਹੀਂ, ਆਪਣੇ ਪੈਰ ਚ ਬੂਟ ਪਾ ਲਓ, ਕੰਡੇ ਅਸਰ ਨਹੀਂ ਕਰਦੇ। ਆਪਾਂ ਇਹ ਸੋਚਣਾ ਕਿ ਮੇਰੇ ਅੰਦਰ ਉਹ ਪਰਮਾਤਮਾ ਬੈਠਾ, ਇਸ ਕਰਕੇ ਮੈਨੇ ਕੋਈ ਵੀ ਕੰਮ ਕਿਸੇ ਦੇ ਬਾਰੇ ਸੋਚਣਾ, ਫਿਰ ਉਹਦੇ ਬਾਰੇ ਬੋਲਣਾ ਤੇ ਫਿਰ ਐਕਸ਼ਨ ਕਰਨੇ। ਸੋਚ ਨਹੀਂ ਆਪਾਂ ਸਿੱਧੀ ਕਰ ਲੈਣੀ, ਜੇ ਸੋਚ ਸਿੱਧੀ ਹੋ ਗਈ ਸਾਡੀ ਲੈਂਗੁਏਜ ਵੀ ਸਿੱਧੀ ਹੋ ਗਈ ਤੇ ਸਾਡੇ ਜਿਹੜੇ ਕਰਮ ਵੀ ਸੱਚੇ ਹੋ ਜਾਣਗੇ। ਕਿਉਂਕਿ ਜਿਹੜਾ ਸਾਡਾ ਕਰੈਕਟਰ ਹੈ ਨਾ, ਜੇ ਤੁਸੀਂ ਵਾਰ ਵਾਰ ਕੰਮ ਨੂੰ ਕਰਦੇ ਹੋ ਹੈਬਿਟ ਬਣਦੀ ਹੈ, ਹੈਬਿਟ ਨੂੰ ਵਾਰ ਵਾਰ ਕਰੋ ਕਰੈਕਟਰ ਬਣ ਜਾਂਦਾ ਹੈ। ਜਿਵੇਂ ਸਾਡੇ ਪੰਜਾਬੀਆਂ ਨੂੰ ਇਹ ਆਦਤ ਹੈ ਵੀ ਹਰ ਗੱਲ ਦੇ ਨਾਲ ਭੈਣ ਦੀ ਗਾਲ ਕੱਢਦੇ ਨੇ, ਇਹ ਸਾਡਾ ਕਰੈਕਟਰ ਹੈ। ਕਰੈਕਟਰ ਕਿਉਂ ਬਣਿਆ? ਕਿਉਂਕਿ ਅਸੀਂ ਵਾਰ ਵਾਰ ਕਹੀ ਜਾਂਦੇ, ਉਹ ਸਾਡਾ ਕਰੈਕਟਰ ਬਣ ਗਿਆ। ਗਾਲ ਕੱਢੇ ਤੋਂ ਬਿਨਾਂ ਬੋਲਣਾ ਹੀ ਨਹੀਂ ਅਸੀਂ। ਤੇ ਜੇ ਅਸੀਂ ਬ੍ਰਹਮ ਕੁਮਾਰੀਆਂ ਦੇ ਚਲੇ ਜਾਵੇ, ਉਹ ਬੋਲਦੇ ਇੰਨਾ ਮਿੱਠਾ ਨੇ, ਭਾਈ ਸਾਹਿਬ ਬਹਿਣ ਜੀ ਉਹਨਾਂ ਦੇ ਮੂੰਹ ਚੋਂ ਖੰਡ ਗਿਰਦੀ ਹੈ। ਸੋ ਇਸ ਕਰਕੇ ਕਰੈਕਟਰ ਨੂੰ ਵਧੀਆ ਰੱਖਣਾ, ਆਪਣਾ ਕਰੈਕਟਰ ਤਾਂ ਹੀ ਬਣੂਗਾ ਜਦੋਂ ਅਸੀਂ ਮੈਡੀਟੇਸ਼ਨ ਕਰੋਗੇ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜਿਹੋ ਜੀ ਸਾਡੀ ਕੰਪਨੀ ਹੋਏਗੀ, ਜੇ ਅਸੀਂ ਸਾਧੂ ਸੰਤ ਮਹਾਤਮਾ ਦੀ ਕੰਪਨੀ ਕਰਾਂਗੇ, ਵਧੀਆ ਬੰਦਿਆਂ ਦੀ ਕੰਪਨੀ ਕਰਾਂਗੇ, ਆਪਾਂ ਨੇ ਕ੍ਰਿਟੀਸਿਜ਼ਮ ਨਹੀਂ ਕਰਨਾ ਉਹ ਕੀ ਕਰਦੇ ਨੇ। ਹਰ ਧਰਮ ਆਪਣੇ ਆਪ ਨੂੰ ਵਧੀਆ ਕਹਿੰਦਾ ਕਈ ਆ, ਪਰ ਜਿਹੜੀਆਂ ਚੰਗੀਆਂ ਗੱਲਾਂ ਉਹ ਤਾਂ ਸਿੱਖਿਓ। ਜਿੰਨਾ ਚਿਰ ਉਹਨਾਂ ਕੋਲ ਬੈਠਦੇ ਹੋ ਕੁਛ ਨਾ ਕੁਛ ਤਾਂ ਬੁਰੀਆਂ ਚੀਜ਼ਾਂ ਤੋਂ ਤਾਂ ਬਚੇ ਰਹਿਣੇ ਆ ਨਾ। ਸਾਨੂੰ ਸੰਤ ਮਹਾਤਮਾ ਹਰੇਕ ਸਮਝਾਉਂਦੇ ਨੇ, ਜੋ ਮੈਡੀਟੇਸ਼ਨ ਹੈ ਵੀ ਉਹਦੇ ਨਾਲ ਕੀ ਹੁੰਦਾ, ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਨਾ ਤਾਂ ਆਟੋਮੈਟਿਕਲੀ ਸਵੇਰੇ 3 ਵਜੇ ਅੰਮ੍ਰਿਤ ਵੇਲੇ ਤੁਹਾਡੇ ਜਾ ਖੁੱਲ ਜਾਂਦੇ, ਕਦੇ ਵਾਸ਼ਰੂਮ ਜਾਣ ਦੇ ਬਹਾਨੇ, ਕਦੇ ਕਿਸੇ ਦੇ ਬਹਾਨੇ, ਉਹ ਘੰਟੀ ਖੜਕਾਉਂਦੀ ਹੈ ਕਿ ਭਾਈ ਸਾਹਿਬ ਆਹ ਅੰਮ੍ਰਿਤ ਵੇਲਾ, ਲੋਕ ਸਾਰੀ ਠੰਡੀ ਹਵਾ ਸੁੱਤੇ ਪਏ ਨੇ, ਤੈਨੂੰ ਰੱਬ ਨੇ ਜਗਾਇਆ ਤੇ ਤੂੰ ਬੈਠ ਕੇ ਪਾਠ ਕਰ। ਸੋ ਇਸ ਕਰਕੇ ਸਾਨੂੰ ਸਵੇਰੇ ਉੱਠਣ ਦੀ ਆਦਤ ਪੈ ਜਾਂਦੀ ਹੈ, ਇਬਾਦਤ ਕਰਨ ਦੀ ਆਦਤ ਪੈ ਜਾਂਦੀ ਹੈ, ਬੰਦਗੀ ਕਰਨ ਦੀ ਆਦਤ ਪੈ ਜਾਂਦੀ ਹੈ। ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ। ਜਿਹੜਾ ਸੁੱਤੇ ਘਰਾੜੇ ਮਾਰਦਾ ਨਾ, ਸਾਰੀ ਜ਼ਿੰਦਗੀ ਖਾ ਲਿਆ, ਪੀ ਲਿਆ, ਸੌਂ ਲਿਆ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਦੇਖਾ ਰੱਬ ਮੰਗੇਸੀਆ, ਤੂੰ ਆਏ ਕਿਹੜੇ ਕੰਮ, ਖਾ ਪੀ ਕੇ ਜ਼ਿੰਦਗੀ ਬਰਬਾਦ ਕਰਤੀ, ਤੇ ਰੱਬ ਕੋਲ ਕੀ ਹਿਸਾਬ ਕਿਤਾਬ ਦੇਵਾਂਗੇ। ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ, ਜੋ ਸੋਬਤ ਕਰਦਾ ਬਾਬੇ ਦੀ, ਜੋ ਸੋਬਤ ਕਰਦਾ ਸ਼ਿਵ ਬਾਬੇ ਦੀ, ਬੂਹਾ ਰਹਿਮਤਾਂ ਵਾਲਾ ਉਹਦਾ ਖੁੱਲ ਜਾਂਦਾ। ਜਿਹੜਾ ਸੱਚੇ ਮੁਰਸ਼ਦ ਦੀ, ਪੈਗੰਬਰ ਦੀ, ਰੱਬ ਦੀ ਯਾਦ ਦੇ ਵਿੱਚ ਬੈਠਦਾ ਉਹਦੇ ਲਈ ਤਾਂ ਪਤਾ ਨਹੀਂ ਕਿੰਨੇ ਦਰਵਾਜ਼ੇ ਹੋਰ ਖੁੱਲ ਜਾਂਦੇ ਨੇ। ਸੋ ਹਰ ਬੰਦੇ ਦੀ ਵੈਸੇ ਇਹ ਕੋਸ਼ਿਸ਼ ਨਹੀਂ ਹੁੰਦੀ, ਹਰ ਬੰਦੇ ਦੇ ਕਰਮਾਂ 'ਚ ਨਹੀਂ ਹੁੰਦਾ ਕਿ ਉਹ ਪਰਮਾਤਮਾ ਸਾਰਿਆਂ ਨੂੰ ਜਗਾਵੇ। ਜਿਨ੍ਹਾਂ ਦੇ ਚੰਗੇ ਕਰਮ ਹੁੰਦੇ ਨੇ, ਭਾਗ ਹੁੰਦੇ ਨੇ, ਧੁਰਮਸਤੇ 'ਚ ਲਿਖਿਆ ਹੁੰਦਾ, ਉਹਨਾਂ ਨੂੰ ਵੀ ਸਵੇਰੇ ਜਗਾਉਂਦਾ। ਜਿਵੇਂ ਕਿਹਾ ਜਾਂਦਾ ਨਾ, ਕੁਛ ਨਗਮੇ ਜੋ ਸਾਜ ਪਰ ਗਾਏ ਨਹੀਂ ਜਾਤੇ, ਸਭ ਕੋ ਖੁਦਾ ਕੇ ਰਾਜ ਬਤਾਏ ਨਹੀਂ ਜਾਤੇ, ਜਿਨ ਪਰ ਕਰਮ ਹੋ ਕਰਨਾ ਰੱਬੇ ਕਰੀਮ ਨੇ, ਉੱਠਤੇ ਹੈ ਵੋ ਸਵੇਰੇ ਬਾਕੀ ਉਠਾਏ ਨਹੀਂ ਜਾਤੇ। ਜਿਨ੍ਹਾਂ ਉੱਤੇ ਰਹਿਮਤ ਹੁੰਦੀ ਹੈ ਪਰਮਾਤਮਾ ਦੀ, ਉਹੀ ਸਵੇਰੇ ਸਵੇਰੇ ਉੱਠਦੇ ਨੇ, ਬਾਕੀ ਤਾਂ ਸਭ ਘਰਾੜੇ ਮਾਰ ਮਾਰ ਕੇ ਬਾਅਦ ਦੇ ਸਵੇਰੇ ਉੱਠ ਕੇ ਸਿਗਰਟਾਂ ਪੀਂਦੇ ਨੇ, ਦਾਰੂ ਪੀਂਦੇ ਨੇ, ਸੈੱਲ ਫੋਨ ਦੇਖਦੇ ਨੇ, ਅਖਬਾਰਾਂ ਪੜ੍ਹਦੇ ਨੇ, ਪਰੌਂਠੇ ਖਾਂਦੇ ਨੇ, ਹੋਰ ਖਾਂਦੇ ਨੇ, ਉਹਨਾਂ ਨੂੰ ਰੱਬ ਚਿੱਤੇ ਨਹੀਂ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ।
मिल साध संगत भज केवल नाम। सानू जिंदगी मिली इस करके है कि असी परमात्मा दे नाल मिलाप करिए, होर कोई भी काम साडे नहीं आने। उहदे लई सानू साध संगत दी परफेक्ट मास्टर दी परफेक्ट गुरु दी लोड़ है। उहदी कंपनी च बैठो, उहदी याद च बैठो, ते भज केवल नाम, ते उहदा नाम सिमरन करो, उहदे अंदर डिवाइन लाइट नूं पैदा करो। जदों असी मैडिटेशन करदे आं लाइक टू लिव अलोन, फिर वह ग्रुपां दे विच रहना नहीं करदा, फिर वह जी करदा हर समय छड्ड जा टीवी बंद कर, टीवी चैनल बंद कर, हर पंजाब चैनल बंद कर, ट्रंप की कहंदा बंद कर, पुतिन की कहंदा बंद कर, तू गल कर अपने आप नूं, कहंदा वी उही मैं अद्धा घंटा बह के पाठ करदा, आपां नूं की लोड़ है। देयर इज नो सब्सटीट्यूट ऑफ मैडिटेशन। जिहड़ा आपां इधर उधर कहने ना भी आ करके मूवियां देख रहा होर करके, मैडिटेशन दा कोई बराबरी नहीं है। जिन्नी मर्जी सेवा कर लो, बाबियां दे मगर संतां दे मगर भज्जे फिरो, जे किसी ने कोई तरक्की कीती है ना तां ओ सिर्फ अंदर बढ़ के अपने अंदर, वैन यू गो विद इन, उदों ही तरक्की हुंदी है। ते जदों तुसीं देखियो फिर तुसीं देखोगे तुहाडा जी नहीं करदा बाहर ग्रुपां जाना। फिर जिहड़ा बंदा तरक्की कर लैंदा पाठ नाल, उहदे विच स्ट्रोंग सेंस ऑफ एम्पथी हो जाती है। सिंपथी हुंदी है, कैम्पथी हुंदी है। जे किसी दुश्मन दे अख दे विच भी कोई तकलीफ हो जाए ना, सोडे हंझू आ जाते हैं। जे कोई बीमार हो भज के जाके उहदी मदद करदे हो सानू, क्योंकि पता लगता कि इहदे ते मेरे दे विच इक्को ही चीज़ है, वह कॉमन की है, वह साडी दिव आत्मा है, प्रकाश है। जदों सानू पता ना भी इहदे मेरे च कोई फर्क ही नहीं, शरीर अलग अलग नहीं पर विचों असीं इक्को हां, फिर उहदे विच तुहाडा प्यार पैदा हुंदा, क्योंकि जीसस क्राइस्ट ने भी यही कहा सी ना, लव इज गॉड एंड गॉड इज लव। लव ही है, प्यार का मार्ग है सारा। जिथे प्यार आ जाए तो वह बंदा किसी नूं नफरत क्यों करूगा। वह फिर दूजियां दी हमेशा चाहुंदा कि भलाई होवे, माड़ा नहीं सोचता। नानक नाम चढ़दी कला, तेरे भाने सरबत दा भला। वह अपना फायदा नहीं सोचता कि मेरे मुंडे तरक्की कर लोगे, सारी तरक्की सारे खुश हो। परमात्मा तू अपने लड़ ला, उदों फिर चुस्त चलाकी नहीं चलनी। तकसीमा जरबां दी प्रेम प्यार ना लुट लै भावें दौलत अरबां दी, क्योंकि मार्ग ही सारा प्रेम दा प्यार दा। उत्थे चलाकियां करके होशियारियां करके मैं अपनी नॉलेज दसनी है, मैं उधर करना उधर करना, नहीं। तुसी प्रेम ना बैठो, जो उत्थों फायदा मिलता फायदा लैके प्रेम ना उड़ जो। जिस तरह मधुमक्खी फुलां दे उपर बैठती है, उहदा रस चूस के उड़ जाती है, जे फुलां दे विच ही धस गई तो वह बंद होकर मर जूगी। मरगाबी उपर रहिंदी है, कमल का फुल देख लो गंदगी पैदा हुंदा, उहदी जड़ां विच हुंदियां आप उपर हुंदे। इसे तरह असीं दुनिया च रहना है, सूरमे बन के रहना है, बहादुर बन के रहना है, डरना नहीं है, लेकिन दुनिया दियां मैलां विच नहीं लिबड़ना। सवेरे सवेरे उठ के दो घंटे ढाई घंटे तीन घंटे जिन्ना भी सानू टाइम वध तों वध मिलदा उस परमात्मा की याद विच बैठो। जदों तुसी उस परमात्मा की याद विच बैठोगे तुहाडे दिन फिरने शुरू हो जाएंगे। उदों तुसी लव ऑफ नेचर ਤੁਹਾਡੇ ਵਿੱਚ ਚੇਂਜ ਆਜੂਗੀ। ਕਿਤੇ ਸਮੁੰਦਰ ਦੇ ਕਿਨਾਰੇ ਜਾ ਕੇ ਛੱਲਾਂ ਵੱਜਦੀਆਂ ਦੇਖੋਗੇ, ਸਵੇਰੇ ਸਵੇਰੇ ਉੱਠ ਕੇ ਚਿੜੀਆਂ ਦੀ ਚੀਂਗ ਚਹਾੜ ਦੇਖੋਗੇ, ਝਰਨਿਆਂ ਦਾ ਪਾਣੀ ਦੇਖੋਗੇ, ਪੱਤੇ ਦੇਖੋਗੇ ਰੰਗ ਬਿਰੰਗੇ ਕਿੰਨੇ ਨੇ, ਉਹਦੇ ਵਿੱਚ ਤੁਹਾਨੂੰ ਪਰਮਾਤਮਾ ਨਜ਼ਾਰੇ ਆਉਂਦੇ, ਪਰਮਾਤਮਾ ਦੇ ਕੀ ਲੁਤਫ ਆ ਰਹੇ ਨੇ। ਉਸ ਵੇਲੇ ਤੁਹਾਨੂੰ ਅੰਦਰਲਾ ਗਿਆਨ ਹੋ ਜਾਂਦਾ, ਬੁੱਝੀ ਬਾਤ ਖੁੱਲਾ ਪੜਦਾ, ਕਿਉਂ ਮੈਂ ਸਾਥ ਛਿਪਾਉ ਹੂੰ, ਜੈਸਿਨ ਦੇਖਾ ਤੈਸਿਨ ਪੇਖਾ, ਮੈਂ ਕਿਉਂ ਝੂਠ ਬਤਲਾ ਹੂੰ। ਫਿਰ ਅੰਦਰ ਜਿਹੜੇ ਕੁਛ ਨਜ਼ਾਰੇ ਆਉਂਦੇ ਨੇ ਫਿਰ ਉਸਨੂੰ ਦੱਸਦੇ ਵੀ ਆਹ ਹਾ 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 ਕਿਆ ਨਜ਼ਾਰੇ ਨੇ, ਕਿਆ ਪਾਣੀ ਦੇ ਝਰਨੇ ਡਿੱਗ ਰਹੇ ਨੇ, ਕਿਆ ਲੋਕ ਮਰ ਰਹੇ ਨੇ ਫਟਾਫਟ ਜਾ ਕੇ ਨਰਕਾਂ ਚ ਡਿੱਗ ਰਹੇ ਨੇ, ਕਿਵੇਂ ਲੋਕ ਸੰਤ ਮਹਾਤਮਾ ਤਰੱਕੀ ਕਰ ਰਹੇ ਨੇ। ਸੋ ਇਸ ਕਰਕੇ ਰੂਹਾਨੀਅਤ ਦਾ ਹਮੇਸ਼ਾ ਹੀ ਫਾਇਦਾ ਹੁੰਦਾ। ਸੋ ਮੈਂ ਲਾਈਵ ਕਰ ਰਿਹਾ ਸੀ, ਕਾਗਜ਼ ਪੈਨਸਿਲ ਲੈ ਨਹੀਂ, ਹੋ ਸਕਦਾ ਕੋਈ ਵਾਰੀ ਮੈਂ ਟਰੈਕ ਤੋਂ ਫਿਸਲ ਵੀ ਗਿਆ ਹੋਵਾਂ। ਜਿਹੜੇ ਵੀ ਧਰਮ ਚ ਜਾਓ, ਜਿੱਥੇ ਵੀ ਜਾਓ, ਸ਼ਾਂਤੀ ਮਿਲਦੀ ਹੈ। ਆਪਾਂ ਫਾਇਦਾ ਲੈਣ ਜਾਣਾ, ਕ੍ਰਿਟੀਸਾਈਜ਼ ਕਰਨੀ ਜਾਣਾ, ਹਰ ਬੰਦੇ ਤੇ ਆਪਣਾ ਆਪਣਾ ਵਿਸ਼ਵਾਸ ਹੈ, ਪਰ ਬੇਸਿਕ ਟੀਚਿੰਗ ਜਿਹੜੀਆਂ ਸਪਿਰਚੁਅਲਿਟੀ ਦੀਆਂ ਉਹ ਸੇਮ ਨੇ। ਹੁਣ ਤੁਸੀਂ ਗਾਣਾ ਸੁਣੋ ਤੇ ਮੈਨੂੰ ਦਿਓ ਆਗਿਆ, ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਉੱਤੇ ਗੱਲ ਕਰਾਂਗੇ। ਜੋ ਰਾਤ ਆਈ ਤੋ
Expressed on the preceding program may not necessarily be those of the owner or management of WTOR radio station.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह,
6472903773 6472903773। 770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ